ਵਾਰ 13 ਦੀ ਕਥਾ ਵਿਚਾਰ ਸਤਿਗੁਰੂ ਜੀ ਦੀ ਰਹਿਮਤ ਸਦਕਾ ਆਰੰਭ ਹੋ ਰਹੀ ਹੈ। ਆਰੰਭਤਾ ਦੇ ਵਿੱਚ ਜਿਹੜੀ ਵਾਰ 13 ਦੀ ਪੌੜੀ ਪਹਿਲੀ ਹੈ ਉਹਦੇ ਵਿੱਚ ਗੁਰਮੁਖ ਅਤੇ ਮਨਮੁਖ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ। ਗੁਰਮੁਖ ਮਨਮੁਖ ਜਾਣੀਅਨ ਸਾਧ ਅਸਾਧ ਜਗਤ ਵਰਤਾਰਾ, ਦੋਹਾਂ ਵਿੱਚ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਖੁਆਰਾ, ਦੁਹੀ ਸਰਾਈ ਜਰਦਰੂ ਦਗੇ ਦੁਰਾਹੇ ਚੋਰ ਚੁਗਾਰਾ, ਨਾ ਉਰਵਾਰ ਨਾ ਪਾਰ ਹੈ ਗੋਤੇ ਖਾਨ ਭਰਮ ਸਿਰ ਭਾਰਾ, ਹਿੰਦੂ ਮੁਸਲਮਾਨ ਵਿੱਚ ਗੁਰਮੁਖ ਮਨਮੁਖ ਵਿੱਚ ਗੁਬਾਰਾ, ਜੰਮਣ ਮਰਨ ਸਦਾ ਸਿਰ ਮਾਰਾ, ਜੰਮਣ ਮਰਨ ਸਦਾ ਸਿਰ ਮਾਰਾ। ਕਹਿਣ ਲੱਗੇ ਗੁਰਮੁਖ ਮਨਮੁਖ ਜਾਣੀਆਂ ਸਾਧ ਅਸਾਧ ਜਗਤ ਵਰਤਾਰਾ, ਜਗਤ ਦੇ ਵਰਤਾਰੇ ਦੇ ਵਿੱਚ ਗੁਰਮੁਖ ਵੀ ਵਿਚਰ ਰਹੇ ਨੇ ਤੇ ਮਨਮੁਖ ਵੀ ਵਿਚਰ ਰਹੇ ਨੇ। ਭਾਵ ਇਸ ਧਰਤੀ ਤੇ ਗੁਰਮੁਖ ਜਨ ਵੀ ਨੇ ਤੇ ਮਨਮੁਖ ਵੀ ਨੇ ਇਸ ਧਰਤੀ ਦੇ ਉੱਤੇ। ਗੁਰਮੁਖ ਅਤੇ ਮਨਮੁਖ ਦੋਵੇਂ ਇਸ ਧਰਤੀ ਤੇ ਵਿਚਰ ਰਹੇ ਆ। ਇੱਥੇ ਭਲੇ ਅਤੇ ਬੁਰੇ ਦਾ ਵਰਤਾਓ ਚੱਲ ਰਿਹਾ ਹੈ ਜਗਤ ਵਿੱਚ, ਪਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਲੋਕ ਸਾਧ ਕਹਿ ਕੇ ਬੁਲਾਉਂਦੇ ਨੇ, ਸੰਤ ਸਾਧ, ਤੇ ਜਿਹੜੇ ਮਨਮੁਖ ਆ ਉਹਨਾਂ ਨੂੰ ਅਸਾਧ ਕਹਿ ਕੇ ਬੁਲਾਉਂਦੇ ਨੇ। ਅਸਾਧ ਸਾਕਤ ਬੰਦੇ, ਪਰਮਾਤਮਾ ਤੋਂ ਬੇਮੁਖ ਤੇ ਰਹਿੰਦੇ ਦੋਵੇਂ ਹੀ ਨੇ ਇਸ ਧਰਤੀ ਦੇ ਉੱਤੇ। ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ ਤੇ ਗੁਰੂ ਦੇ ਦੱਸੇ ਗੁਣਾਂ ਦੇ ਧਾਰਨੀ ਬਣਦੇ ਨੇ ਉਹ, ਤੇ ਜਿਹੜੇ ਮਨਮੁਖ ਆ ਉਹ ਮਨ ਦੀ ਮੱਤ ਉੱਤੇ ਚੱਲਣ ਵਾਲੇ ਆ, ਔਗੁਣਾਂ ਨਾਲ ਭਰੇ ਹੋਏ ਮਨ ਦੀ ਮੱਤ ਉੱਤੇ ਚੱਲਦੇ ਨੇ। ਦੋਹਾਂ ਵਿੱਚ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਦੁੱਖ ਖੁਆਰਾ, ਕਹਿੰਦੇ ਦੋ ਤਰਫੀਏ ਜਿਹੜੇ ਕਦੀ ਮਾਇਆ ਵੱਲ ਤੇ ਕਦੀ ਰੱਬ ਵੱਲ ਹੁੰਦੇ ਆ, ਆਪਣੇ ਮਨ ਦੀ ਖੁਦੀ ਦੇ ਖੁਆਰ ਕੀਤੇ ਹੋਏ ਸੰਸਾਰ ਜਗਤ ਵਿੱਚ ਦੁੱਖ ਸਹੇੜ ਰਹੇ ਤੇ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਐਸੇ ਜਿਹੜੇ ਲੋਕ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਦੁਬਾਜ ਰਹੇ ਆ। ਧਿਆਨ ਨਾਲ ਬਾਤ ਸੁਣਨੀ, ਇੱਕ ਗੁਰਮੁਖ ਤੇ ਇੱਕ ਮਨਮੁਖ, ਇਹ ਤੀਜੇ ਲੋਕ ਨੇ। ਜਿਹੜੇ ਗੁਰਮੁਖ ਆ ਉਹ ਤੇ ਗੁਰੂ ਦੀ ਸ਼ਰਨ ਪਏ ਹੋਏ ਆ, ਜਿਹੜੇ ਮਨਮੁਖ ਆ ਉਹ ਮਨ ਦੀ ਮੱਤ ਉੱਤੇ ਚੱਲਣ ਵਾਲੇ ਆ। ਇੱਕ ਐਸੇ ਲੋਕ ਨੇ ਜਿਹੜੇ ਦੁਬਾਜਰੇ ਆ, ਦੁਬਾਜਰੇ ਜਿਹੜੇ ਉਹ ਖਰਬੜ ਦੇ ਵਿੱਚ ਰਹਿੰਦੇ, ਘਬਰਾਹਟ ਚ ਰਹਿੰਦੇ ਆ। ਭਾਈ ਗੁਰਦਾਸ ਜੀ ਦੱਸਦੇ ਆ ਇਹ ਤੀਜੀ ਕਿਸਮ ਦੇ ਲੋਕ ਆ। ਮਤਲਬ ਹੋਰ ਦਾਸ ਸਪਸ਼ਟ ਕਰਦੇ ਕਿ ਦੁਬਾਜਰੇ ਜਿਹੜੇ ਕਹਿੰਦੇ ਵੀ ਨਿਰੰਕਾਰ ਵੀ ਰਹਿ ਜਾਵੇ ਤੇ ਸੰਸਾਰ ਵੀ ਰਹਿ ਜਾਵੇ, ਗੁਰਦੁਆਰੇ ਵੀ ਜਾਈਏ ਤੇ ਸ਼ਰਾਬ ਵੀ ਪੀ ਲਈਏ, ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਕਰ ਲਈਏ ਤੇ ਦਿਨੇ ਝੂਠ ਵੀ ਬੋਲ ਲਈਏ। ਉਹ ਸੰਸਾਰ ਵੀ ਰੱਖਣਾ ਚਾਹੁੰਦੇ ਆ ਤੇ ਰੱਬ ਨੂੰ ਵੀ ਰੱਖਣਾ ਚਾਹੁੰਦੇ। ਗੁਰਦੁਆਰੇ ਜਾਈਏ ਤੇ ਸੱਚ ਦੇ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰੀਏ, ਗੁਰਦੁਆਰੇ ਜਾ ਕੇ ਸੱਚ ਦਾ ਮਾਰਗ ਅਪਣਾਈਏ, ਦੁਕਾਨ ਤੇ ਬੈਠੇ ਹੋਈਏ, ਕੰਮ ਕਾਰ ਵਿੱਚ ਹੋਈਏ, ਨੌਕਰੀ ਕਰਦੇ ਹੋਈਏ, ਝੂਠ ਬੋਲੀ ਦੋਵੇਂ ਪਾਸੇ। ਉਹਨਾਂ ਨੂੰ ਕਹਿੰਦੇ ਦੁਬਾਜਰੇ। ਦੁਬਾਜਰੇ ਮਤਲਬ ਦੋ ਰਸਤਿਆਂ ਤੇ ਚੱਲਣ ਵਾਲੇ, ਕਦੇ ਮਨ ਮਾਇਆ ਵਾਲੇ ਪਾਸੇ, ਕਦੀ ਰੱਬ ਵਾਲੇ ਪਾਸੇ। ਭਾਵ ਰੱਬ ਵੀ ਰਾਜੀ ਤੇ ਦੁਨੀਆਂ ਵੀ ਰਾਜੀ, ਉਹ ਦੋਵੇਂ ਪਾਸੇ ਰੱਖਣਾ ਚਾਹੁੰਦੇ, ਉਹ ਦੁਬਾਜਰੇ ਲੋਕ ਨੇ। ਇਹ ਸਾਧ ਸੰਗਤ ਖਿਆਲ ਕਰਿਓ ਤੀਸਰੀ ਕਿਸਮ ਦੇ ਲੋਕ ਆ। ਤੇ ਧਰਮ ਅਸਥਾਨਾਂ ਦੇ ਉੱਤੇ ਬਹੁਤਾਤ ਤੁਹਾਨੂੰ ਐਸੇ ਲੋਕਾਂ ਦੀ ਮਿਲੇਗੀ ਜਿਹੜੇ ਦੁਬਾਜਰੇ ਹੋਣਗੇ। ਗੁਰਦੁਆਰੇ ਆਏ ਧਰਮੀ, ਗੁਰਦੁਆਰਿਆਂ ਬਾਹਰ ਨਿਕਲੇ ਤੇ ਵਿਸ਼ਈ ਵਿਕਾਰੀ ਝੂਠ ਬੋਲਣਾ ਸ਼ੁਰੂ ਕਰ ਦੇਣਾ। ਇਸ ਲਈ ਉਹ ਆਪਣੀ ਖੁਦੀ ਦੇ ਹੀ ਖੁਆਰ ਕੀਤੇ ਹੋਏ ਲੋਕ ਆ, ਘਬਰਾਹਟ ਦੇ ਵਿੱਚ ਜ਼ਿੰਦਗੀ ਜੀਂਦੇ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ। ਐਸੇ ਲੋਕ ਨੇ ਸਾਧ ਸੰਗਤ, ਉਹ ਦੁਬਾਜਰੇ ਲੋਕ। ਉਹ ਕਾਹੇ ਜੋਗੇ ਵੀ ਨਹੀਂ ਰਹਿੰਦੇ, ਨਾ ਉਹ ਲੋਕ ਜੋਗੇ ਰਹਿੰਦੇ ਆ ਤੇ ਨਾ ਉਹ ਪਰਲੋਕ ਜੋਗੇ ਰਹਿੰਦੇ ਨੇ ਉਹ ਲੋਕ। ਕਿਉਂਕਿ ਜਿਹੜਾ ਦੁਬਾਜਰਾ ਆ ਉਹ ਸੋਚਦਾ ਆ ਕਿ ਦੁਨੀਆਂ ਦੀ ਨਜ਼ਰ ਦੇ ਵਿੱਚ ਮੈਂ ਧਰਮੀ ਬਣ ਜਾਵਾਂ ਤੇ ਰੱਬ ਦੀ ਨਜ਼ਰ 'ਚ ਝੂਠੇ ਦਾ ਝੂਠਾ ਹੀ ਭਾਵੇਂ ਰਵਾਂ, ਲੋਕ ਮੈਨੂੰ ਧਰਮੀ ਹੈ। ਇਹ ਜਿਹੜਾ ਬੰਦਾ ਇਹ ਧਰਮੀ ਹੈ। ਗੁਰੂ ਦੇ ਅੱਗੇ ਨਮਸਕਾਰ ਵੀ ਕਰਨੀ ਆ ਤੇ ਸਲਾਮ ਵੀ ਕਰਨੀ ਤੇ ਸਵਾਲ ਜਵਾਬ ਵੀ ਕਰਨੇ ਵੀ ਆਹ ਕੰਮ ਕਿਹੜੀ ਗੱਲੋਂ ਕਰਨਾ, ਨਾ ਵੀ ਕਰੀਏ ਤੇ ਤਾਂ ਵੀ ਠੀਕ ਹੈ। ਇਹ ਗੱਲ ਕਹਿਣ ਵਿੱਚ ਦਾਸ ਨੂੰ ਕੋਈ ਹਿਚਕ ਨਹੀਂ ਹੈ ਤੇ ਕੋਈ ਹਿਚਕਚਾਹਟ ਵੀ ਨਹੀਂ, ਕੋਈ ਭੈ ਵੀ ਨਹੀਂ ਕਿ ਅੱਜ ਅਸੀਂ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਵੀ ਇਹ ਗੱਲ ਕਹਿਣ ਲੱਗ ਪਏ ਹਾਂ ਕਿ ਨਾਮ ਜਪਣ ਦੀ, ਸਿਮਰਨ ਕਰਨ ਦੀ ਕੋਈ ਲੋੜ ਨਹੀਂ, ਅੰਮ੍ਰਿਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ, ਰੋਜ਼ ਇੱਕੋ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ, ਸਾਹ ਰੋਜ਼ ਲੈਣਾ, ਪਲ ਪਲ ਤੇ ਲੈਣਾ, ਨਿਮਖ ਨਿਮਖ ਸਵਾਸ ਸਵਾਸ ਸਾਹ ਲੈਣਾ, ਖਾਣਾ ਰੋਜ਼, ਪੀਣਾ ਰੋਜ਼, ਪਹਿਨਣਾ ਰੋਜ਼, ਸੂਰਜ ਰੋਜ਼ ਚੜ੍ਹ ਰਿਹਾ ਰੋਜ਼ ਛਿਪ ਰਿਹਾ, ਤਾਰੇ ਰੋਜ਼ ਚੜ੍ਹ ਰਹੇ ਰੋਜ਼ ਛਿਪ ਰਹੇ, ਰਾਤ ਪੈ ਰਹੀ ਦਿਨ ਪੈ ਰਿਹਾ, ਸਾਰੀਆਂ ਚੀਜ਼ਾਂ ਰਿਪੀਟ ਹੋ ਰਹੀਆਂ, ਰੋਜ਼ ਖਾਣਾ ਖਾ ਰਹੇ ਹਾਂ, ਰੋਜ਼ ਪਾਣੀ ਪੀ ਰਹੇ ਹਾਂ, ਸਵਾਸ ਲੈ ਰਹੇ ਹਾਂ, ਰੋਜ਼ ਬਾਥਰੂਮ ਜਾ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਪਹਿਨ ਰਹੇ ਹਾਂ, ਨਹਾ ਰਹੇ ਹਾਂ, ਮੈਲ ਲੱਗ ਰਹੀ ਹੈ ਫਿਰ ਨਹਾ ਰਹੇ ਹਾਂ, ਫਿਰ ਮੈਲ ਲੱਗ ਰਹੀ ਹੈ ਫਿਰ ਨਹਾ ਰਹੇ ਹਾਂ, ਕੱਪੜੇ ਧੋ ਰਹੇ ਹਾਂ, ਪ੍ਰੈਸ ਕਰ ਰਹੇ ਹਾਂ, ਬਦਲ ਰਹੇ ਹਾਂ, ਪਾ ਰਹੇ ਹਾਂ। ਜਦੋਂ ਸਿਮਰਨ ਕਰਨ ਦੀ ਗੱਲ ਆਈ, ਰੋਜ਼ ਸਿਮਰਨ ਕਰਨ ਦੀ ਨਹੀਂ ਲੋੜ, ਨਿਤਨੇਮ ਕਰਨ ਦੀ ਗੱਲ ਆਈ, ਰੋਜ਼ ਨਿਤਨੇਮ ਕਰਨ ਦੀ ਨਹੀਂ ਲੋੜ, ਤੇ ਕਰਨਾ ਕੀ ਫਿਰ? ਗੁਰਦੁਆਰੇ ਏਡੇ ਏਡੇ ਕਾਹਦੇ ਵਾਸਤੇ ਬਣਾਏ ਫਿਰ? ਜੇ ਗੁਰਦੁਆਰੇ ਰੋਜ਼ ਸਵੇਰੇ ਆਸਾ ਦੀ ਵਾਰ ਰਿਪੀਟ ਹੀ ਹੋ ਰਹੀ ਹੈ, ਆਸਾ ਕੀ ਵਾਰ ਦਾ ਰੋਜ਼ ਕੀਰਤਨ ਕਰਨਾ, ਤੇ ਫਿਰ ਰੋਜ਼ ਨਾ ਕਰੀਏ ਆਸਾ ਕੀ ਵਾਰ ਦਾ? ਗੁਰਦੁਆਰਿਆਂ 'ਚ ਰੋਜ਼ ਨਿਤਨੇਮ ਵੀ ਨਾ ਕਰੀਏ, ਆਸਾ ਕੀ ਵਾਰ ਦਾ ਕੀਰਤਨ ਵੀ ਨਾ ਕਰੀਏ, ਵਾਹਿਗੁਰੂ 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 ਵੀ ਨਾ ਕਰੀਏ, ਤੇ ਕਰਨਾ ਕੀ ਹੈ ਫਿਰ? ਧਰਮ ਦਾ ਕਾਰਜ ਕੀ ਹੈ ਫਿਰ? ਹੋਰ ਇਹ ਵੀ ਤਾਂ ਦੱਸਿਆ ਜਾਏ ਨਾ ਵੀ ਕਰੀਏ ਕੀ? ਬੰਦ ਕਰ ਦਈਏ ਗੁਰਦੁਆਰਾ ਸਾਹਿਬ, ਫਿਰ ਤਾਲੇ ਲਾ ਦਈਏ? ਸੋਚੋ ਕਦੇ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਜਿਹੜਾ ਗੁਰਸਿੱਖ ਆ ਉਹ ਸਵੇਰੇ ਰੋਜ਼ ਉੱਠ ਕੇ ਇਸ਼ਨਾਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ। ਦਾਸ ਨੇ ਪਿੱਛੇ ਬਹੁਤ ਵਾਰੀ ਬੇਨਤੀ ਕੀਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਲਕੇ ਦਾ ਅਰਥ ਹੈ ਰੋਜ਼ਾਨਾ, ਰੋਜ਼, ਜਿਸ ਨੂੰ ਆਪਾਂ ਕਹਿੰਦੇ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਅੱਜ ਹੈ, ਅੱਜ ਦਾ ਦਿਨ ਜਿਹੜਾ ਇਹ ਪ੍ਰੈਜੈਂਟ ਹੈ, ਜਿਹੜਾ ਆਪਾਂ ਬਤੀਤ ਕਰ ਰਹੇ ਹਾਂ, ਵਰਤਮਾਨ, ਜਿਹੜਾ ਆਉਣ ਵਾਲਾ ਉਹਨੂੰ ਆਪਾਂ ਕਹਿੰਦੇ ਭਲਕੇ, ਜਿਹੜਾ ਤੀਸਰਾ ਦਿਨ ਹੈ ਉਹਨੂੰ ਆਪਾਂ ਕਹਿੰਦੇ ਪਰਸੋਂ। ਅੱਜ, ਭਲਕੇ, ਪਰਸੋਂ, ਤੇ ਜੇ ਅੱਜ ਜਦੋਂ ਗਿਆ ਲੰਘ, ਭਲਕ ਆ ਗਿਆ, ਸਿਮਰਨ ਕਰ ਲਿਆ ਅੰਮ੍ਰਿਤ ਵੇਲੇ ਉੱਠ ਖਲੋਤੇ, ਜਿਸ ਨੂੰ ਅੱਜ ਆਪਾਂ ਪਰਸੋਂ ਕਹਿੰਦੇ ਸੀ ਨਾ, ਜਦੋਂ ਭਲਕ ਆਏਗੀ ਉਹ ਜਿਹੜਾ ਪਰਸੋਂ ਸੀ ਉਹ ਕੀ ਬਣ ਜਾਏਗਾ? ਭਲਕੇ। ਇਹਦਾ ਮਤਲਬ ਭਲਕ ਦਾ ਅਰਥ ਵਾ ਰੋਜ਼ਾਨਾ, ਅੱਜ, ਭਲਕੇ, ਪਰਸੋਂ। ਜਿਹੜਾ ਅੱਜ ਆ ਜਦੋਂ ਇਹ ਲੰਘ ਗਿਆ, ਜਿਹੜਾ ਭਲਕ ਸੀ ਉਹ ਅੱਜ ਹੋ ਗਿਆ, ਤੇ ਜਿਹੜਾ ਪਰਸੋਂ ਸੀ ਉਹ ਭਲਕ ਹੋ ਗਿਆ। ਜਿਉਂ ਜਿਉਂ ਅੱਗੇ ਤੁਰੀ ਜਾਓਗੇ ਤਾਂ ਜ਼ਿੰਦਗੀ ਗੁਜ਼ਰਦੀ ਜਾਣੀ। ਤੇ ਭਲਕੇ ਦਾ ਅਰਥ ਆ ਰੋਜ਼, ਐਵਰੀ ਡੇ, ਡੇਲੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤਿਆ। ਸੋ ਦਾਸ ਟੂਕ ਮਾਤਰ ਬੇਨਤੀ ਕਰ ਰਿਹਾ ਕਿ ਆਪਾਂ ਗੁਰੂ ਅੱਗੇ ਸਲਾਮ ਵੀ ਕਰਦੇ ਹਾਂ, ਨਮਸਕਾਰ ਵੀ ਕਰਦੇ ਹਾਂ, ਤੇ ਗੁਰੂ ਨੂੰ ਸਵਾਲ ਜਵਾਬ ਵੀ ਕਰਦੇ ਹਾਂ ਵੀ ਕਾਹਦੇ ਵਾਸਤੇ ਕਰਨਾ ਇਹ ਕੰਮ, ਆਹ ਜਿਹੜੇ ਧਰਮ ਦੇ ਕੰਮ ਨੇ ਕਾਹਦੇ ਲਈ ਕਰਨੇ, ਕੀ ਮਿਲੇਗਾ ਇਹਦੇ ਨਾਲ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਅੰਗਦ ਦੇਵ ਸਾਹਿਬ, ਆਸਾ ਕੀ ਵਾਰ 'ਚ ਤੇਰੀ ਸਲਾਮ ਕੀਤੀ ਵੀ ਕੂੜੀ ਤੇ ਤੇਰੇ ਜਵਾਬ ਦਿੱਤੇ ਵੀ ਗੁਰੂ ਦੇ ਅੱਗੇ ਕੂੜੇ ਹੀ ਹੈ, ਦੋਵੇਂ ਚੀਜ਼ਾਂ, ਮੱਥਾ ਟੇਕਿਆ ਵੀ ਤੇਰਾ ਝੂਠਾ ਹੀ, ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ, ਦੋਵੇਂ ਚੀਜ਼ਾਂ ਝੂਠੀਆਂ ਹੋ ਗਈਆਂ। ਕਿਹੜੀਆਂ? ਮੱਥਾ ਟੇਕਿਆ ਵੀ ਤੇ ਸਵਾਲ ਜਵਾਬ ਕੀਤੇ ਵੀ, ਦੋਵੇਂ ਝੂਠੇ, ਥਾਂ ਨਾ ਕਾਈ ਪਾਏ, ਤੇਰਾ ਕੁਛ ਵੀ ਥਾਂ ਨਹੀਂ ਪੈਣਾ, ਕਬੂਲ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਜਿਹੜੇ ਦੁਬਾਜਰੇ ਲੋਕ ਨੇ, ਜਿਹੜੇ ਚਾਹੁੰਦੇ ਆ ਕਿ ਰੱਬ ਵੀ ਰਹਿ ਜਾਵੇ ਤੇ ਦੁਨੀਆਂ ਵੀ ਰਹਿ ਜਾਵੇ, ਕਦੇ ਬਿਰਤੀ ਸੰਸਾਰ ਵਾਲੇ ਪਾਸੇ, ਕਦੀ ਨਿਰੰਕਾਰ ਵਾਲੇ ਪਾਸੇ, ਕਦੇ ਬਿਰਤੀ ਮਾਇਆ ਵਾਲੇ ਪਾਸੇ, ਕਦੀ ਰੱਬ ਵਾਲੇ ਪਾਸੇ, ਉਹ ਖੜਬੜਾਹਟ ਦੇ ਵਿੱਚ ਹੀ ਰਹਿੰਦੇ ਆ ਲੋਕ, ਘਬਰਾਹਟ 'ਚ ਦੁਖੀ ਨੇ, ਖੁਆਰ ਹੋ ਰਹੇ, ਉਹ ਦੁਬਾਜਰੇ ਲੋਕ ਨੇ ਜਿਹੜੇ ਸਾਰਾ ਕੁਝ ਰੱਖਣਾ ਚਾਹੁੰਦੇ ਆ। ਤੋ ਭਾਈ ਗੁਰਦਾਸ ਜੀ ਕਹਿੰਦੇ, ਦੋਹੀਂ ਸਰਾਈ ਜਰਦਰੂ ਦਗੇ ਦੁਰਾਹੇ ਚੋਰ ਚੁਗਾਰਾ। ਇਸ ਕਰਕੇ ਦੋਵਾਂ ਲੋਕਾਂ ਦੇ ਵਿੱਚ ਹੀ ਇਹ ਜਿਹੜੇ ਲੋਕ ਹਨ, ਜਿਹੜੇ ਦੁਬਾਜਰੇ, ਦੋਵਾਂ ਲੋਕਾਂ ਦੇ ਵਿੱਚ ਮਨਮੁੱਖ ਲੋਕ ਵੀ ਤੇ ਇਹ ਵੀ ਲੋਕ ਉਹਨਾਂ ਦੀ ਗਿਣਤੀ 'ਚ ਆਉਂਦੇ ਆ, ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਕਹਿੰਦੇ ਜਰਦਰੂ ਦਾ ਅਰਥ ਹੁੰਦਾ ਪੀਲੇ ਰੰਗ ਵਾਲੇ, ਉਹਨਾਂ ਦੇ ਮੂੰਹ ਜਰਦੀ ਹੋਣੇ ਆ, ਚਿੰਤਾ ਨਾਲ ਉਹਨਾਂ ਦੇ ਮੂੰਹ ਤੇ ਪਲਿੱਤਣ ਹੀ ਛਾਈ ਰਹਿਣੀ ਹੈ, ਸ਼ਰਮਿੰਦੇ ਹੀ ਹੋਏ ਰਹਿਣੇ ਆ, ਕਿਉਂਕਿ ਜੋ ਦੋ ਰਸਤਿਆਂ ਵਿੱਚ ਚੋਰ ਅਤੇ ਚੁਗਾਰ, ਚੁਗਾਰ ਠੱਗ ਨੂੰ ਕਹਿੰਦੇ ਜਿਹੜੇ ਦਗਾ ਕਰਦੇ, ਕਹਿੰਦੇ ਚੋਰ ਠੱਗ ਹੀ ਜਿਹੜੇ ਸੰਸਾਰ ਜਗਤ ਦੇ ਵਿੱਚ ਵਿਚਰ ਰਹੇ ਆ, ਦੂਸਰਿਆਂ ਨੂੰ ਦਗਾ ਹੀ ਦਿੰਦੇ ਆ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਵਿੱਚ ਲੁੱਟੇ ਜਾਂਦੇ ਆ ਤੇ ਰੱਬ ਦੇ ਘਰ ਵੀ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ। ਇੱਥੇ ਵੀ ਭਟਕਦੇ ਰਹਿੰਦੇ ਆ, ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਵਾਸਤੇ ਕੋਈ ਥਾਂ ਨਹੀਂ ਹੈ। ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਣ ਭਰਮ ਸਿਰ ਭਰ, ਨਾ ਉਰਾਰ ਤੇ ਨਾ ਪਾਰ। ਨਾ ਐਸ ਲੋਕ ਜੋਗੇ ਰਹੇ, ਨਾ ਪ੍ਰਲੋਕ ਜੋਗੇ ਰਹੇ, ਉਹ ਸੰਸਾਰ ਸਮੁੰਦਰ ਵਿੱਚ ਗੋਤੇ ਹੀ ਖਾਂਦੇ ਆ, ਕਿਉਂਕਿ ਭਰਮ ਦਾ ਭਾਰ ਸਿਰ ਦੇ ਉੱਤੇ ਚੁੱਕੀ ਫਿਰਦੇ ਆ, ਛੱਡ ਨਹੀਂ ਸਕਦੇ। ਇਸ ਕਰਕੇ ਭਾਰ ਚੁੱਕਿਆ ਸਿਰ ਤੇ ਭਾਵ ਸਾਗਰ ਤੋਂ ਤਰਿਆ ਨਹੀਂ ਜਾਣਾ। ਹਿੰਦੂ ਮੁਸਲਮਾਨ ਵਿੱਚ, ਗੁਰਮੁਖ ਮਨਮੁਖ ਵਿੱਚ ਗੁਬਾਰਾ, ਭਾਵੇਂ ਹਿੰਦੂ ਹੋਵੇ ਤੇ ਚਾਹੇ ਮੁਸਲਮਾਨ ਹੋਵੇ, ਕਹਿੰਦੇ ਗੁਰਮੁਖਾਂ ਵਿੱਚ ਮਨਮੁਖ ਹਨੇਰੇ ਦਾ ਰੂਪ ਹੀ। ਜਿਹੜੇ ਗੁਰਮੁਖ ਜਾਣੇ ਉਹਨਾਂ ਦੀ ਤੇ ਜ਼ਿੰਦਗੀ ਦਾ ਬੇੜਾ ਪਾਰ ਆ, ਪਰ ਜਿਹੜੇ ਮਨਮੁਖ ਨੇ ਕਹਿੰਦੇ ਭਾਵੇਂ ਹਿੰਦੂ ਹੋਣ ਤੇ ਭਾਵੇਂ ਮੁਸਲਮਾਨ। ਭਾਈ ਗੁਰਦਾਸ ਜੀ ਕਹਿੰਦੇ ਮੈਂ ਕਿਸੇ ਮਤ ਮਜ਼ਹਬ ਦੀ ਗੱਲ ਨਹੀਂ ਕਰ ਰਿਹਾ, ਜਿਹੜਾ ਮਰਜ਼ੀ ਭਾਵੇਂ ਸਿੱਖ ਆ, ਹਿੰਦੂ ਆ, ਮੁਸਲਮਾਨ, ਜਿਹੜਾ ਮਨਮੁਖ ਆ ਉਹ ਗੁਬਾਰ ਦੇ ਵਿੱਚ ਹਨੇਰੇ ਦੇ ਵਿੱਚ ਹੀ ਤੁਰਿਆ ਫਿਰਦਾ। ਜੰਮਣ ਮਰਨ ਸਦਾ ਸਿਰ ਭਾਰਾ, ਉਹਨਾਂ ਮਨਮੁੱਖਾਂ ਦੇ ਸਿਰ ਤੇ ਜੰਮਣ ਮਰਨ ਦਾ ਸਦਾ ਭਾਰ ਤੇ ਜੰਮਣ ਮਰਨ ਦੀ ਮਾਰ ਬਣੀ ਰਹਿੰਦੀ। ਵਿਕਾਰਾਂ ਦਾ ਭਾਰ ਚੁੱਕੀ ਫਿਰਦੇ ਆ ਤੇ ਸਦਾ ਵਾਸਤੇ ਜੰਮਣਾ ਮਰਨਾ, ਮਰਨਾ ਜੰਮਣਾ, ਇਹ ਮਾਰ ਸਦਾ ਵਾਸਤੇ ਖਾਂਦੇ ਹੀ ਰਹਿੰਦੇ। ਇਸ ਲਈ ਜਿਹੜੇ ਗੁਰਮੁਖ ਜਾਣੇ ਆ ਉਹ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ, ਪ੍ਰਭੂ ਚਰਨਾਂ ਵਿੱਚ ਪ੍ਰਵਾਨ ਨੇ। ਜਿਹੜੇ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਬੰਦਗੀ ਵਾਲੇ ਆ, ਉਹਨਾਂ ਗੁਰਮੁਖਾਂ ਦਾ ਜੰਮਣਾ ਮਰਨਾ ਮੁੱਕ ਗਿਆ, ਮਨਮੁੱਖ 84 ਲੱਖ ਦੇ ਗੇੜੇ ਵਿੱਚ ਫਸੇ ਹੀ ਰਹਿੰਦੇ। ਕਿਉਂਕਿ ਗੁਰਮੁਖਾਂ ਦੇ ਕੋਲ ਗੁਰੂ ਦੀ ਸਿੱਖਿਆ, ਗੁਰਮੁਖਾਂ ਦੇ ਕੋਲ ਗੁਰੂ ਦਾ ਉਪਦੇਸ਼ ਆ, ਗੁਰਮੁਖਾਂ ਦੇ ਕੋਲ ਰੱਬ ਦੀ ਬੰਦਗੀ, ਪਰਮਾਤਮਾ ਦੀ ਇਬਾਦਤ ਆ। ਜਿਹੜੇ ਉਸ ਪ੍ਰਭੂ ਦੀ ਇਬਾਦਤ, ਉਹਦੇ ਨਾਮ ਸਿਮਰਨ ਵਿੱਚ ਜੁੜਦੇ ਨੇ ਸਾਧ ਸੰਗਤ, ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ। ਬਾਣੀ ਨਾਲ, ਨਾਮ ਸਿਮਰਨ ਨਾਲ ਤੁਸੀਂ ਜੁੜ ਕੇ ਵੇਖੋ, ਆਪਣੇ ਆਪ ਤੁਹਾਨੂੰ ਜੀਵਨ ਦੇ ਵਿੱਚ ਆਨੰਦ ਮਿਲੇਗਾ, ਰਸ ਮਿਲੇਗਾ ਤੁਹਾਨੂੰ ਪ੍ਰਭੂ ਦੀ ਇਬਾਦਤ ਵਿੱਚ ਜੁੜ ਕੇ। ਮੈਂ ਇੱਕ ਬਚਨ ਪੜ੍ਹ ਰਿਹਾ ਸਾਂ, ਸਾਧ ਸੰਗਤ ਗੁਰਮੁਖ ਪਿਆਰਿਆਂ ਨੇ ਮੈਨੂੰ ਬਚਨ ਸੁਣਾਏ ਵੀ ਨੇ, ਇਕੱਲੇ ਪੜ੍ਹ ਕੇ ਹੀ ਨਹੀਂ, ਉਹਨਾਂ ਟਰੈਕਟ ਵੀ ਛਪਾਏ, ਵੰਡੇ ਵੀ ਤੇ ਬਚਨ ਸੁਣਾਇਆ। ਸਿੰਘਾਪੁਰ ਦੇ ਰਹਿਣ ਵਾਲੇ ਸਨ ਸਤਿਕਾਰਯੋਗ ਸਰਦਾਰ ਮਿਹਰਬਾਨ ਸਿੰਘ, ਉਹਨਾਂ ਨੇ ਬਚਨ ਦੱਸਿਆ। ਕਹਿੰਦੇ 1970 ਦੇ ਵਿੱਚ ਮੈਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਗਿਆ, ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਆਦਿਕ ਜਾਣਾ ਸੀ। 1970 ਦੀ ਗੱਲ ਦੱਸਦੇ, ਕਹਿੰਦੇ ਦਰਸ਼ਨ ਕਰਨ ਗਿਆ ਤੇ ਉਸ ਸਮੇਂ ਪਾਕਿਸਤਾਨ ਦਾ ਜਿਹੜਾ ਰਾਸ਼ਟਰਪਤੀ ਸੀ ਨਾ, ਉਹਨਾਂ ਦਾ ਨਾਂ ਸੀ ਜਨਰਲ ਅਯੂਬ ਖਾਨ। ਉਹ ਸਰਦਾਰ ਮਿਹਰਬਾਨ ਸਿੰਘ ਹੋਰੀ ਕਹਿੰਦੇ ਵੀ ਉਹ ਜਿਹੜਾ ਜਨਰਲ ਅਯੂਬ ਖਾਨ ਸੀ ਨਾ, ਇਹ ਮੇਰਾ ਕਲਾਸ ਫੈਲੋ ਸੀ, ਇਹ ਮੇਰੇ ਨਾਲ ਪੜ੍ਹਦਾ ਰਿਹਾ ਸੀ। ਤੇ ਇਹ ਜਨਰਲ ਅਯੂਬ ਖਾਨ ਰਾਵਲ ਪਿੰਡੀ ਵਿੱਚ ਪੜ੍ਹਦਾ ਹੁੰਦਾ ਸੀ, ਕਹਿੰਦੇ ਮੈਂ ਵੀ ਉਦੋਂ ਰਾਵਲ ਪਿੰਡੀ ਦੇ ਇਲਾਕੇ 'ਚ ਸਾਂ। ਹੁਣ ਕੁਦਰਤੀ ਦਰਸ਼ਨ ਦੀਦਾਰ ਕਰਨ ਵਾਸਤੇ ਗਏ ਨਨਕਾਣਾ ਸਾਹਿਬ, ਤੇ ਮਨ ਦੇ ਵਿੱਚ ਆਇਆ ਵੀ ਮਨਾ ਇਹ ਠੀਕ ਹੈ, ਭਾਵੇਂ ਵੀ ਜਨਰਲ ਅਯੂਬ ਖਾਨ ਹੁਣ ਪਾਕਿਸਤਾਨ ਦਾ ਰਾਸ਼ਟਰਪਤੀ ਹੈ, ਪਰ ਹੈ ਤੇ ਮੇਰਾ ਕਲਾਸ ਫੈਲੋ ਨਾ, ਛੋਟੀ ਉਮਰ ਦੇ ਵਿੱਚ ਮੇਰਾ ਯਾਰ ਰਿਹਾ, ਮੇਰਾ ਦੋਸਤ ਆ ਉਹ, ਤੇ ਜੇ ਕਿਤੇ ਸਬੱਬ ਬਣੇ ਤੇ ਆਪਾਂ ਮਿਲੀਏ ਉਹਨੂੰ। ਕਹਿੰਦੇ ਕੀ ਹੋਇਆ ਵੀ ਮੈਂ ਯਤਨ ਕੀਤਾ ਉਹਨੂੰ ਮਿਲਣ ਦਾ, ਤੇ ਪਰਮੇਸ਼ਰ ਦੀ ਬਖਸ਼ਿਸ਼ ਕਿਰਪਾ ਹੋਈ, ਕੋਈ ਸਬੱਬ ਬਣ ਗਿਆ ਰੱਬ ਦਾ ਭਾਣਾ। ਕਹਿੰਦੇ ਮੈਨੂੰ ਉਹਨਾਂ ਕੋਲੋਂ ਸਮਾਂ ਮਿਲ ਗਿਆ। ਮੈਂ ਕਹਿੰਦੇ ਉਹਨਾਂ ਦੇ ਰਾਸ਼ਟਰਪਤੀ ਸੀ, ਰੈਜੀਡੈਂਟ ਸੀ ਹੁਣ ਪਾਕਿਸਤਾਨ ਦੇ। ਕਹਿੰਦੇ ਮੈਂ ਉਹਨਾਂ ਦੇ ਦਫ਼ਤਰ ਗਿਆ ਤੇ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਸਟਾਫ ਸੀ ਮੈਂ ਉਹਨਾਂ ਨੂੰ ਦੱਸਿਆ ਜਾ ਕੇ ਵੀ ਮੈਂ ਉਹਨਾਂ ਦਾ ਕਲਾਸ ਫੈਲੋ ਤੇ ਅਸੀਂ ਇਕੱਠੇ ਰਾਵਲ ਪਿੰਡੀ ਪੜ੍ਹਦੇ ਰਹੇ ਤੇ ਜੇ ਹੋਵੇ ਸਮਾਂ ਉਹਨਾਂ ਕੋਲ ਤੇ ਮੈਂ ਬੜੇ ਪਿਆਰ ਨਾਲ ਆਇਆ ਤੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਕਹਿਣ ਲੱਗੇ ਵੀ ਉਹਨਾਂ ਨੇ ਅਗਲੇ ਦਿਨ ਦਾ ਮੈਨੂੰ ਟਾਈਮ ਦੇ ਦਿੱਤਾ ਵੀ ਕੱਲ੍ਹ ਨੂੰ ਤੁਸੀਂ ਸ਼ਾਮੀ 5 ਵਜੇ ਆ ਜਾਣਾ ਤੇ ਤੁਹਾਨੂੰ ਮਿਲ ਪੈਣਗੇ। ਸਮਾਂ ਲੈ ਲਿਆ ਕਹਿੰਦੇ ਮੈਂ ਅਗਲਾ ਦਿਨ। ਕਹਿੰਦੇ ਜਦੋਂ 5 ਵਜਣ ਵਾਲੇ ਹੋਏ ਤੇ ਮੈਂ ਚਲਾ ਗਿਆ, ਇੱਕ ਦੋ ਆਪਣੇ ਨਾਲ ਸਾਥੀ ਲੈ ਗਏ। ਕਹਿੰਦੇ ਜਦੋਂ ਅਸੀਂ ਗਏ, ਸਮਾਂ ਲਿਆ ਹੋਇਆ ਸੀ ਤੇ ਜਿੱਥੇ ਉਹਨਾਂ ਦਾ ਡਰਾਇੰਗ ਰੂਮ ਸੀ ਨਾ, ਭਾਵ ਆਇਆ ਗਿਆ ਕੋਈ ਬੈਠਦਾ ਸੀ, ਸਤਿਕਾਰ ਨਾਲ ਬਿਠਾਉਂਦੇ ਸੀ, ਚਾਹ ਪਾਣੀ ਪਿਆਉਂਦੇ ਸੀ। ਕਹਿੰਦੇ ਮੈਨੂੰ ਉੱਥੇ ਬਿਠਾ ਦਿੱਤਾ।
ਕਹਿਣ ਲੱਗੇ ਵੀ ਜਦੋਂ ਮੈਂ ਡਰਾਇੰਗ ਰੂਮ 'ਚ ਬੈਠਾ ਜਾ ਕੇ, ਮੇਰੇ ਇੱਕ ਦੋ ਕਹਿੰਦੇ ਸਾਥੀ ਹੋਰ ਨਾਲ ਸੀ, ਅਤੇ ਉਹਨਾਂ ਦੇ ਅਹਿਲਕਾਰ ਮੈਨੂੰ ਕਹਿਣ ਲੱਗੇ ਵੀ ਇੱਥੇ ਤੁਸੀਂ ਬੈਠੋ, ਅਤੇ ਉਹ 5-7 ਮਿੰਟ 'ਚ ਆਉਂਦੇ ਆ, ਬੁਲਾਉਂਦੇ ਅਸੀਂ। ਕਹਿੰਦਾ ਮੈਂ ਬਹਿ ਗਿਆ। ਜਿਉਂ ਹੀ ਕਹਿੰਦੇ ਮੈਂ ਬੈਠਾ ਸੋਫਿਆਂ 'ਤੇ, ਅਤੇ ਕੁਦਰਤੀ ਹੁਣ ਬੰਦਾ ਇੱਧਰ ਉੱਧਰ ਦੇਖਦਾ, ਕਹਿੰਦੇ ਡਰਾਇੰਗ ਰੂਮ 'ਚ ਮੈਂ ਬੈਠਾ ਵੇਖਿਆ, ਉਹਨਾਂ ਦੇ ਉਸ ਕਮਰੇ 'ਚ ਜਿੱਥੇ ਆਇਆ ਗਿਆ ਬੈਠਦਾ ਸੀ, ਕੋਈ ਗੈਸਟ ਆਉਂਦੇ ਸੀ ਉੱਥੇ ਬਿਠਾਉਂਦੇ ਸੀ, ਉਹਨਾਂ ਦੇ ਉਸ ਕਮਰੇ ਵਿੱਚ ਦੋ ਕੰਧਾਂ ਦੇ ਉੱਤੇ ਫਰੇਮ ਲੱਗੇ ਹੋਏ ਸੀ, ਉਹਨਾਂ ਦੇ ਉੱਤੇ ਕੁਛ ਲਿਖਿਆ ਹੋਇਆ ਅਤੇ ਮੜਿਆ ਹੋਇਆ ਸੀ ਸ਼ੀਸ਼ੇ 'ਚ, ਬੜੇ ਸੋਹਣੇ ਫਰੇਮ ਟੰਗੇ ਆ। ਕਹਿੰਦੇ ਇੱਕ ਸੀ ਪੰਜਾਬੀ ਦੇ ਵਿੱਚ ਅਤੇ ਇੱਕ ਲਿਖਿਆ ਸੀ ਉਰਦੂ ਦੇ ਵਿੱਚ, ਅਤੇ ਉਹਦੇ 'ਤੇ ਲਿਖਿਆ ਕੀ ਆ, ਮੂਲ ਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਫਰੇਮ ਦੇ ਵਿੱਚ ਮੜਿਆ ਹੋਇਆ ਉਰਦੂ 'ਚ ਲਿਖਿਆ, ਇੱਕ 'ਚ ਪੰਜਾਬੀ 'ਚ। ਕਹਿੰਦੇ ਮੈਂ ਸੋਚਿਆ ਵੀ ਇਹ ਮੁਸਲਮਾਨ, ਅਤੇ ਮੂਲ ਮੰਤਰ ਲਿਖਿਆ ਹੋਇਆ ਬਾਬੇ ਨਾਨਕ ਦੀ ਬਾਣੀ, ਗੁਰੂ ਨਾਨਕ ਦੇਵ ਸਾਹਿਬ ਦਾ ਪਾਵਨ ਉਚਾਰਨ ਬਚਨ। ਕਹਿਣ ਲੱਗੇ ਸੋਚਿਆ ਕੁਝ ਬਚਨ ਬਿਲਾਸ ਕਰਨ ਤੋਂ ਬਾਅਦ ਇਹ ਵੀ ਪੁੱਛ ਲਾਂਗੇ ਉਹਨਾਂ ਨੂੰ। 5-7 ਮਿੰਟ ਲੰਘੇ, ਕਹਿੰਦੇ ਉਹ ਆ ਗਏ, ਹੱਥ ਮਿਲਾਇਆ, ਗਲਵੱਕੜੀ ਪਾ ਕੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਕਹਿੰਦਾ ਅਸੀਂ ਮਿਲੇ, ਅਤੇ ਮੈਂ ਦੱਸਿਆ ਵੀ ਮੈਂ ਇਸ ਤਰ੍ਹਾਂ ਕਰਕੇ, ਆਹ ਮੇਰਾ ਨਾਂ ਆ ਮਿਹਰਬਾਨ ਸਿੰਘ ਮੇਰਾ ਨਾਮ ਆ, ਮੈਂ ਤੁਹਾਡਾ ਬਚਪਨ ਦਾ ਇਸ ਤਰ੍ਹਾਂ ਮਿੱਤਰ ਹੈ। ਕਹਿੰਦੇ ਉਹਨਾਂ ਮੈਨੂੰ ਪਛਾਣ ਲਿਆ, ਪਹਿਚਾਣ ਕੇ ਬੜੇ ਖੁਸ਼ ਹੋਏ, ਬੈਠ ਗਏ। ਜਦੋਂ ਕੋਈ ਚਾਹ ਪਾਣੀ ਪੀਣ ਲੱਗੇ, ਹੋਰ ਵੀ 2-4 ਬਾਤਾਂ ਸਾਂਝੀਆਂ ਹੋਈਆਂ। ਹੁਣ ਉਹ ਰਾਸ਼ਟਰਪਤੀ ਸੀ, ਸਮੇਂ ਦੀ ਲਿਮਿਟ ਹੁੰਦੀ ਉਹਨਾਂ ਲੋਕਾਂ ਦੇ ਕੋਲ ਵੀ ਇੰਨਾ ਚਿਰ ਬੈਠਣਾ। ਕਹਿਣ ਲੱਗੇ ਮੈਂ ਸੋਚਿਆ ਵੀ ਆਹ ਗੱਲ ਪੁੱਛਣੀ ਆ ਮੈਂ। ਕਹਿੰਦੇ ਮੈਂ ਆਖਿਆ, ਅਯੂਬ ਖਾਂ ਜੀ, ਬਚਪਨ ਦੇ ਆਪਾਂ ਮਿੱਤਰ ਹਾਂ, ਪਰ ਮੈਂ ਆਪਣੇ ਦਿਲ ਦੀ ਇੱਕ ਬਾਤ ਜ਼ਰੂਰ ਪੁੱਛਣੀ ਵੀ ਆਹ ਤੁਸੀਂ ਦੋ ਫਰੇਮ ਬੜੇ ਪਿਆਰ ਨਾਲ ਮੜੇ ਹੋਏ ਸ਼ੀਸ਼ੇ 'ਚ ਤੁਸੀਂ ਲਾਏ ਆ ਫਰੇਮ ਕਰਕੇ, ਇਹ ਮੂਲ ਮੰਤਰ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਇਹ ਗੁਰੂ ਨਾਨਕ ਦੇਵ ਸਾਹਿਬ ਦਾ ਸ਼ਬਦ ਹੈ, ਅਤੇ ਤੁਸੀਂ ਲਾਇਆ ਇਹ। ਕਹਿੰਦੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਅਤੇ ਗੁਰੂ ਨਾਨਕ ਨਾਲ ਪਿਆਰ ਦਾ ਵੀ ਕੋਈ ਅੰਤ ਨਾ ਰਿਹਾ ਜਦੋਂ ਉਹਨਾਂ ਨੇ ਇਹ ਬਚਨ ਸੁਣਿਆ ਅਤੇ ਮੈਨੂੰ ਜਵਾਬ ਦਿੱਤਾ। ਕਹਿੰਦੇ ਉਹ ਜਨਰਲ ਅਯੂਬ ਖਾਂ ਮੈਨੂੰ ਕਹਿਣ ਲੱਗੇ, ਸੱਜਣਾ ਮਿੱਤਰਾ, ਗੱਲ ਇਹ ਆ, ਬਾਬਾ ਨਾਨਕ ਤੁਹਾਡੇ ਇਕੱਲਿਆਂ ਦਾ ਤਾਂ ਨਹੀਂ, ਉਹ ਤਾਂ ਸਾਰੇ ਜਗਤ ਦਾ ਸਾਂਝਾ, ਉਹ ਅੱਲਾ ਦਾ ਖੁਦਾ ਦਾ ਨੂਰ ਆ ਬਾਬਾ ਨਾਨਕ। ਕਹਿੰਦੇ ਮੈਂ ਆਖਿਆ ਹਾਂ ਮੈਨੂੰ ਪਤਾ, ਜਾਹਰ ਪੀਰ ਜਗਤ ਗੁਰ ਬਾਬਾ, ਉਹ ਸਾਰੇ ਜਗਤ ਦਾ ਸੰਸਾਰ ਦਾ ਹੈ, ਪਰ ਮੈਂ ਪੁੱਛਣਾ ਚਾਹੁੰਦਾ ਸੀ ਕਿ ਮੂਲ ਮੰਤਰ ਤੁਸੀਂ ਲਿਖ ਕੇ ਲਾਇਆ ਇਹਦਾ ਕਾਰਨ। ਕਹਿੰਦੇ ਜਨਰਲ ਅਯੂਬ ਖਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਂ 8ਵੀਂ 'ਚ ਪੜ੍ਹਦਾ ਹੁੰਦਾ ਸੀ ਉਸ ਵੇਲੇ, ਇੱਕ ਦਿਨ ਕਹਿੰਦੇ ਮੈਂ ਸਕੂਲ ਦਾ ਕੰਮ ਨਾ ਕੀਤਾ, ਜਿਹੜਾ ਹੋਮਵਰਕ ਸੀਗਾ ਘਰ ਕਰਨ ਵਾਸਤੇ ਜਿਹੜਾ ਕੰਮ ਮਿਲਦਾ ਸੀ ਉਹ ਮੈਂ ਕੀਤਾ ਨਾ, ਅਤੇ ਜਿਹੜਾ ਸਾਡਾ ਟੀਚਰ ਸੀ ਨਾ ਮੈਥ ਦਾ ਕੰਮ ਨਹੀਂ ਕੀਤਾ ਹਿਸਾਬ ਦਾ, ਉਹ ਕਹਿੰਦਾ ਵੀ ਉਹ ਕੁੱਟਦਾ ਬੜਾ ਸੀ ਸਰ। ਅਤੇ ਮੈਂ ਉਸ ਦਿਨ ਘਰੋਂ ਤਾਂ ਸਕੂਲ ਚਲਾ ਗਿਆ, ਅਤੇ ਰਸਤੇ ਦੇ ਵਿੱਚ ਕਹਿੰਦਾ ਗੁਰਦੁਆਰਾ ਆਉਂਦਾ ਸੀ, ਅਤੇ ਅਸੀਂ ਰੋਜ਼ ਗੁਰਦੁਆਰੇ ਮੱਥਾ ਟੇਕ ਕੇ ਫਿਰ ਅੱਗੇ ਸਕੂਲ ਨੂੰ ਜਾਂਦੇ ਸੀ, ਬਾਕੀ ਵਿਦਿਆਰਥੀ ਤਾਂ ਕਹਿੰਦਾ ਗਏ ਚਲੇ ਸਕੂਲ, ਅਤੇ ਮੈਂ ਕਹਿੰਦਾ ਗੁਰਦੁਆਰੇ ਇੱਕ ਨੁੱਕਰ 'ਚ ਲੱਗ ਕੇ ਅਤੇ ਬਹਿ ਗਿਆ ਵੀ ਮੈਂ ਨਹੀਂ ਜਾਣਾ ਸਕੂਲ, ਮੈਂ ਚੋਰੀ, ਘਰਦਿਆਂ ਤੋਂ ਵੀ ਚੋਰੀ ਅਤੇ ਟੀਚਰ ਤੋਂ ਵੀ ਚੋਰੀ, ਘਰੋਂ ਆ ਗਿਆ ਕਹਿੰਦਾ ਮੈਂ, ਅਤੇ ਸਕੂਲ ਜਾਣਾ ਨਹੀਂ ਕਿਉਂਕਿ ਮੈਂ ਹੋਮਵਰਕ ਨਹੀਂ ਕੀਤਾ, ਕੰਮ ਨਹੀਂ ਕੀਤਾ ਘਰ ਦਾ, ਜਿਹੜਾ ਘਰੋਂ ਕੰਮ ਕਰਨ ਨੂੰ ਦਿੱਤਾ ਸੀ ਟੀਚਰ ਨੇ ਉਹ ਕੀਤਾ ਨਹੀਂ, ਅਤੇ ਮਾਰ ਪੈਣੀ ਹੈ। ਕਹਿੰਦਾ ਥੋੜ੍ਹੀ ਦੇਰ ਮੈਂ ਬੈਠਾ ਅਤੇ ਉਹ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਸੀ, ਬਜ਼ੁਰਗ ਸੀ ਕਹਿੰਦੇ ਉਹ ਕੁਦਰਤੀ ਮੈਨੂੰ ਜਾਣਦੇ ਸੀ, ਨੇੜੇ ਰਹਿੰਦੇ ਸਾਂ ਅਸੀਂ, ਉਹ ਗ੍ਰੰਥੀ ਸਿੰਘ ਬਜ਼ੁਰਗ ਮੇਰੇ ਕੋਲ ਆ ਕੇ ਕਹਿੰਦੇ ਅਜੂਬਿਆ ਸਕੂਲ ਨਹੀਂ ਗਿਆ ਅੱਜ ਬਈ, ਤੂੰ ਇੱਥੇ ਬੈਠਾ। ਕਹਿੰਦੇ ਮੈਂ ਉਹਨਾਂ ਨੂੰ ਸੱਚ ਦੱਸ ਦਿੱਤਾ, ਕਹਿੰਦੇ ਮੈਂ ਕਿਹਾ ਬਾਬਾ ਜੀ ਮੈਂ ਨਹੀਂ ਅੱਜ ਜਾਣਾ, ਮੈਂ ਸਕੂਲ ਦਾ ਕੰਮ ਨਹੀਂ ਕੀਤਾ ਅਤੇ ਮੈਨੂੰ ਮਾਰ ਪੈਣੀ। ਉਹ ਭਾਈ ਸਾਹਿਬ ਕਹਿਣ ਲੱਗੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਵੀ ਕੰਮ ਤਾਂ ਕਰਨਾ ਚਾਹੀਦਾ, ਵੀ ਨਲਾਇਕ ਥੋੜ੍ਹੀ ਲਾਇਕ ਬਣ, ਸਿਆਣਾ ਬਣ, ਕੰਮ ਕਰੀਦਾ ਹੁੰਦਾ ਵਾ, ਪੜ੍ਹਾਈ ਕਰੀਦੀ ਆ, ਬੜੀ ਤਰੱਕੀ ਹੁੰਦੀ ਫਿਰ ਜੀਵਨ 'ਚ। ਕਹਿੰਦੇ ਮੈਂ ਕਿਹਾ ਜੀ ਕਰਾਂਗਾ ਕੋਈ। ਕਹਿੰਦੇ ਉਹ ਮੈਨੂੰ ਕਹਿੰਦੇ ਇੱਧਰ ਆ ਮੇਰੇ ਕੋਲ, ਉਹਨਾਂ ਮੈਨੂੰ ਥਾਪੜਾ ਦਿੱਤਾ ਅਤੇ ਆਪਣੇ ਕੋਲੋਂ ਇੱਕ ਕਾਗਜ਼ ਪੈਨਸਲ ਲੈ ਕੇ ਅਤੇ ਇੱਕ ਕਾਗਜ਼ ਦੇ ਉੱਤੇ ਮੈਨੂੰ ਮੂਲ ਮੰਤਰ ਲਿਖ ਦਿੱਤਾ ਕਾਗਜ਼ 'ਤੇ, ਅਤੇ ਮੈਨੂੰ ਕਹਿੰਦੇ ਜੂਬਿਆ ਇਸ ਤਰ੍ਹਾਂ ਛੋਟਾ ਨਾਂ ਲੈ ਕੇ ਬੁਲਾਉਂਦੇ ਸੀ, ਆ ਲੈ ਜੂਬਿਆ ਇਹਨੂੰ ਪੜ੍ਹ, ਮੂਲ ਮੰਤਰ ਨੂੰ ਬਾਣੀ ਉਹ ਬਾਬੇ ਨਾਨਕ ਦਾ ਕਲਾਮ ਆ, ਇਹ ਪੜ੍ਹ, ਕੋਈ ਗੱਲ ਨਹੀਂ ਤੈਨੂੰ ਮਾਰ ਨਹੀਂ ਪੈਂਦੀ, ਪਰ ਇਹਦਾ ਮਤਲਬ ਇਹ ਨਾ ਸਮਝੀ ਕਿ ਮੈਂ ਤੈਨੂੰ ਬਾਬੇ ਨਾਨਕ ਦੀ ਬਾਣੀ ਲਿਖ ਦਿੱਤੀ ਹੈ, ਤੇ ਤੂੰ ਸਕੂਲ ਦਾ ਕੰਮ ਨਾ ਵੀ ਕਰੇ ਤੇ ਤੂੰ ਪਾਸ ਹੋ ਜਾਏਗਾ, ਇਹਦਾ ਮਤਲਬ ਇਹ ਨਹੀਂਗਾ। ਕੰਮ ਕਰਨਾ, ਮਿਹਨਤ ਕਰਨੀ ਆ, ਪਰ ਬਾਬੇ ਦੇ ਉੱਤੇ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ ਗੁਰੂ ਨਾਨਕ ਦੇ ਉੱਤੇ, ਤੇ ਜਾ ਸਕੂਲ ਤੋਂ। ਕਹਿੰਦਾ ਮੈਂ ਉਹ ਮੂਲ ਮੰਤਰ ਜਿਹੜਾ ਪੜ੍ਹਨ ਲੱਗ ਪਿਆ, ਇਹ ਉਹ ਦੱਸ ਰਿਹਾ ਹੁਣ ਉਹ ਪ੍ਰੈਜੀਡੈਂਟ ਜਿਹੜਾ ਪਾਕਿਸਤਾਨ ਦਾ, ਕਹਿੰਦੇ ਮੈਂ ਪੜ੍ਹਨ ਲੱਗ ਪਿਆ। ਗਾਈ ਗਿਆ, ਕਹਿੰਦਾ ਮੈਂ ਮੂਲ ਮੰਤਰ, ਤੁਰਿਆ ਗਿਆ, ਸਕੂਲ ਪਹੁੰਚ ਗਿਆ ਜੀ। ਕਹਿੰਦੇ ਜਦੋਂ ਮੈਂ ਸਕੂਲ ਗਿਆ ਤੇ ਕੁਦਰਤੀ ਰੱਬ ਦਾ ਭਾਣਾ ਐਸਾ ਅੱਲਾ ਖੁਦਾ ਦਾ, ਕਹਿੰਦਾ ਵੀ ਉਹ ਜਿਹੜੇ ਟੀਚਰ ਦਾ ਮੈਂ ਕੰਮ ਨਹੀਂ ਸੀ ਨਾ ਕੀਤਾ, ਉਹ ਆਇਆ ਹੀ ਨਹੀਂ ਉਸ ਦਿਨ, ਉਹ ਛੁੱਟੀ 'ਤੇ ਸੀਗਾ, ਮੇਰਾ ਬਚਾਅ ਹੋ ਗਿਆ। ਕਹਿੰਦਾ ਬਣਨਾ ਤਾਂ ਸਵਾਬੀ ਹੈ, ਬਣਨਾ ਤਾਂ ਇੱਕ ਬਹਾਨਾ ਉਹਨੂੰ ਰੱਬ ਨਾਲ ਜੋੜਨ ਦਾ, ਇੱਕ ਕੁਦਰਤੀ ਸਬੱਬ ਬਣ ਗਿਆ। ਉਹ ਕਹਿੰਦੇ ਉਹ ਟੀਚਰ ਆਇਆ ਨਹੀਂ ਕੋਈ, ਮੈਂ ਬੜਾ ਖੁਸ਼। ਕਹਿੰਦੇ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ, ਮੈਂ ਮੂਲ ਮੰਤਰ ਜਪਦਾ ਰਿਹਾ। ਅਗਲੇ ਦਿਨ ਫਿਰ ਉਹ ਗੁਰਦੁਆਰਾ ਸਾਹਿਬ ਜਾਣਾ ਸੀ ਮੱਥਾ ਟੇਕਣ ਸਕੂਲ ਜਾਣ ਵੇਲੇ, ਕਹਿੰਦਾ ਮੈਂ ਕਿਹਾ ਬਾਬਾ ਜੀ ਉਹ ਟੀਚਰ ਕੱਲ੍ਹ ਆਇਆ ਨਹੀਂ, ਮੇਰਾ ਬਚਾਅ ਹੋ ਗਿਆ, ਪਰ ਹੁਣ ਮੈਂ ਕੰਮ ਸਕੂਲ ਦਾ ਕੀਤਾ ਅੱਜ। ਕਹਿੰਦੇ ਉਹ ਕਹਿਣ ਲੱਗੇ ਬਾਣੀ ਪੜ੍ਹਦਾ ਰਿਹਾ ਕਰ, ਇਹ ਮੂਲ ਮੰਤਰ ਦਾ ਪੱਲਾ ਨਾ ਛੱਡੀ, ਜ਼ਿੰਦਗੀ ਵਿੱਚ ਜੋ ਮੰਗੀ ਇਹ ਬਾਬਾ ਨਾਨਕ ਦਿੰਦਾ। ਜਨਰਲ ਅਜੂਬ ਖਾਂ ਕਹਿੰਦਾ ਤੂੰ ਮੇਰਾ ਦੋਸਤ ਹੈ ਮਿਹਰਬਾਨ ਸਿੰਘ, ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚਿਆ। ਕਹਿੰਦਾ ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੀ ਬਾਬੇ ਨਾਨਕ ਦੀ ਬਾਣੀ, ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਗੁਰੂ ਨਾਨਕ ਦਾ ਇਹ ਮੂਲ ਮੰਤਰ ਆ। ਮੈਂ ਕਹਿੰਦਾ ਕੋਈ ਵੀ ਗੁਰੂ ਨਾਨਕ ਦੀ ਬਾਣੀ ਜਪ ਲਵੇ, ਗੁਰੂ ਨਾਨਕ ਦੇਵ ਦੀ ਬਾਣੀ ਨੂੰ ਅਰਾਧ ਲਵੇ ਤੇ ਬਾਬੇ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰੇ, ਤੁਸੀਂ ਜ਼ਿੰਦਗੀ ਵਿੱਚ ਜੋ ਮੰਗੋਗੇ ਤੁਹਾਨੂੰ ਮਿਲਦਾ। ਉਹ ਕਹਿੰਦੇ ਜੀ ਮੇਰੀਆਂ ਅੱਖਾਂ ਭਰ ਆਈਆਂ, ਵਾਹ ਸੱਜਣਾ ਤੂੰ ਇੱਕ ਮੁਸਲਮਾਨ ਹੋ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਨਾਲ ਇੰਨਾ ਪਿਆਰ ਕਰਦਾ, ਗੁਰੂ ਨਾਨਕ ਦੇ ਮੂਲ ਮੰਤਰ ਨਾਲ ਇੰਨਾ ਪਿਆਰ ਕਰਦਾ। ਉਹ ਕਹਿੰਦਾ ਮੈਂ ਪਹੁੰਚਿਆ ਇੱਥੋਂ ਤੱਕ ਇਸ ਕਰਕੇ ਹਾਂ ਕਿ ਮੈਂ ਗੁਰੂ ਨਾਨਕ ਨਾਲ ਪਿਆਰ ਕੀਤਾ ਤੇ ਬਾਬਾ ਨਾਨਕ ਸਾਰਿਆਂ ਦੇ ਕਾਰਜ ਸਵਾਰਦਾ। ਉਹਨੇ ਕਹਿੰਦਾ ਮੇਰੇ ਵੀ ਸਵਾਰੇ, ਮੈਨੂੰ ਭਰੋਸਾ। ਕਹਿਣ ਦਾ ਭਾਵ ਸਾਧ ਸੰਗਤ, ਕਹਿੰਦੇ ਮੈਂ ਹੈਰਾਨ ਹੋਇਆ ਤੇ ਦਾਸ ਨੇ ਜਿਹੜੀ ਇਹ ਬੇਨਤੀ ਕਰਨੀ ਹੈ ਕਿ ਜੇ ਉਹ ਲੋਕ ਏਡੀ ਵੱਡੀ ਸ਼ਰਧਾ ਤੇ ਪਿਆਰ ਭਰੋਸੇ ਵਿਸ਼ਵਾਸ ਨਾਲ ਇੱਥੋਂ ਤੱਕ ਪਹੁੰਚ ਸਕਦੇ ਆ, ਦੱਸ ਉਹ ਗੁਰੂ ਦੇ ਸਿੱਖਾ ਤੈਨੂੰ ਕੀ ਚਾਹੀਦਾ, ਕਿਹੜੀ ਦਾਤ ਹੈ ਜਿਹੜੀ ਬਾਬੇ ਨਾਨਕ ਦੇ ਦਰ ਤੋਂ ਨਹੀਂ ਮਿਲਦੀ, ਕਿਹੜੀ ਖੁਸ਼ੀ ਹੈ ਜਿਹੜਾ ਬਾਬਾ ਨਾਨਕ ਸਾਡੀ ਝੋਲੀ ਵਿੱਚ ਨਹੀਂ ਪਾਉਂਦਾ। ਪਾਉਂਦਾ ਹੈ ਸਾਰੇ ਦਾ ਸਾਰਾ ਕੁਛ, ਅਸੀਂ ਗੁਰੂ ਨਾਨਕ ਦੇਵ ਦੇ ਬਣਦੇ ਨਹੀਂ, ਸੁਰਤ ਬਿਰਤੀ ਕਰਕੇ ਅਸੀਂ ਜੁੜਦੇ ਨਹੀਂ ਹਾਂ ਉਸ ਦੇ ਨਾਲ। ਜਿਸ ਦਿਨ ਮਨ ਕਰਕੇ ਸੁਰਤ ਕਰਕੇ ਜੁੜ ਗਏ ਉਹਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ। ਮਨਮੁਖ ਤਾਈ ਛੱਡ ਗੁਰੂ ਦੇ ਸਿੱਖਾ, ਗੁਰਮੁਖ ਤਾਈ ਅਪਣਾ, ਤੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਏਗਾ। ਇਸ ਲਈ ਜੰਮਣਾ ਮਰਨਾ ਜਿਹੜਾ ਇਹ ਮਨਮੁੱਖਾਂ ਦੇ ਸਿਰ 'ਤੇ ਆ। ਜਿਹੜੇ ਗੁਰਮੁਖ ਆ ਉਹ ਗੁਰੂ ਦੇ ਹੋ ਗਏ, ਜਿਹੜੇ ਗੁਰਮੁਖ ਉਹ ਸਤਿਗੁਰ ਦੇ ਹੋ ਗਏ ਅਤੇ ਸਤਿਗੁਰੂ ਉਹਨਾਂ ਦਾ ਹੋ ਗਿਆ। ਇਸ ਲਈ ਜੰਮਣ ਮਰਨ ਸਦਾ ਸਿਰ ਮਾਰਾ, ਮਨਮੁੱਖਾਂ ਨੂੰ ਹੀ ਜਨਮ ਮਰਨ ਦੀ ਸਦਾ ਸਿਰ 'ਤੇ ਮਾਰ ਪੈਂਦੀ ਰਹਿੰਦੀ ਆ। ਜਿਹੜੇ ਗੁਰਮੁਖ ਆ ਉਹ ਮਾਲਕ ਦੀ ਹਜ਼ੂਰੀ 'ਚ ਪ੍ਰਵਾਨ ਆ, ਜਿਉਂਦੇ ਜੀ ਇਸ ਸੰਸਾਰ ਵਿੱਚ ਵੀ ਅਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਥਾਂ ਮਿਲਦੀ ਹੈ। ਵਾਰ ਇਤਮ ਪੌੜੀ ਦੂਜੀ ਵਿੱਚ ਹਿੰਦੂ ਅਤੇ ਮੁਸਲਮਾਨ ਲੋਕਾਂ ਦਾ ਜ਼ਿਕਰ ਕਰਦੇ ਹਾਂ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਦੋਹ ਮਿਲ ਜੰਮੇ ਦੋਏ ਜਾਣੇ, ਦੋਏ ਜਾਣਿਆ ਦੋਏ ਰਾਹ ਚਲਾਏ, ਹਿੰਦੂ ਆਖਣ ਰਾਮ ਰਾਮ, ਮੁਸਲਮਾਨ ਨਾਉ ਖੁਦਾਏ, ਹਿੰਦੂ ਪੂਰਬ ਸੋਹਿਆ ਪੱਛਮ ਮੁਸਲਮਾਨ ਨਿਵਾਏ, ਗੰਗ ਬਨਾਰਸ ਹਿੰਦੂਆਂ ਮੱਕਾ ਮੁਸਲਮਾਨ ਮਨਾਏ, ਵੇਦ ਕਿਤਾਬਾਂ ਚਾਰ ਚਾਰ, ਚਾਰ ਵਰਨ ਚਾਰ ਮਜ਼ਹਬ ਚਲਾਏ, ਪੰਜ ਤੱਤ ਦੋਵੇਂ ਜਣੇ ਪੌਣ ਪਾਣੀ ਬੈਸੰਤਰ ਛਾਏ, ਇੱਕ ਥਾਉ ਦੋਏ ਨਾਉ ਤਰਾਏ, ਇੱਕ ਥਾਉ ਦੋਏ ਨਾਉ ਤਰਾਏ। ਕਹਿਣ ਲੱਗੇ ਦੋਹ ਮਿਲ ਜੰਮੇ ਦੋਏ ਜਣੇ, ਦੋ ਜਣਿਆਂ ਦੋਏ ਰਾਹ ਚਲਾਏ, ਦੋਵਾਂ ਨੇ ਮਾਇਆ ਤੇ ਈਸ਼ਵਰ ਪਰਮਾਤਮਾ ਨੇ ਮਿਲ ਕੇ ਦੋ ਜਣੇ ਪੈਦਾ ਕੀਤੇ ਇਸ ਧਰਤੀ ਤੇ, ਇੱਕ ਹਿੰਦੂ ਤੇ ਦੂਜੇ ਮੁਸਲਮਾਨ। ਇਹਨਾਂ ਦੋਵਾਂ ਦੀ ਉਤਪਤੀ ਹੋਈ ਤੇ ਇਹਨਾਂ ਦੋ ਜਣਿਆਂ ਨੇ ਦੋ ਅੱਡ ਅੱਡ ਰਸਤੇ ਚਲਾ ਦਿੱਤੇ। ਕਹਿਣ ਲੱਗੇ ਦੋ ਮਿਲ ਜੰਮੇ ਦੋਏ ਜਣੇ, ਦੋਏ ਜਣਿਆਂ ਦੋਏ ਰਾਹ ਚਲਾਏ, ਦੋਵਾਂ ਜਣਿਆਂ ਨੇ ਹਿੰਦੂ ਅਤੇ ਮੁਸਲਮਾਨਾਂ ਨੇ ਦੋ ਰਾਹ ਚਲਾ ਦੇ, ਇੱਕ ਨੇ ਹਿੰਦੂ ਮਤ, ਇੱਕ ਨੇ ਇਸਲਾਮ ਭਾਵ ਮੁਸਲਮਾਨ ਮਤ ਚਲਾ ਲਿਆ। ਹਿੰਦੂ ਆਖਣ ਰਾਮ ਰਾਮ, ਮੁਸਲਮਾਨ ਨਾਉ ਖੁਦਾਏ। ਹਿੰਦੂ ਰਾਮ ਰਾਮ ਆਖਣ ਲੱਗ ਗਏ ਅਤੇ ਮੁਸਲਮਾਨ ਖੁਦਾ ਖੁਦਾ ਕਰਨ ਲੱਗ ਗਏ। ਹਿੰਦੂ ਪੂਰਬ ਸੋਹੇ, ਪੱਛਮ ਮੁਸਲਮਾਨ ਨਿਵਾਏ। ਹਿੰਦੂ ਪੂਰਬ ਵੱਲ ਖਲੋ ਕੇ, ਪੂਰਬ ਵੱਲ ਪਾਓ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਸੰਧਿਆ ਕਰਨ ਲੱਗ ਪਏ, ਵੰਦਨਾ ਕਰਨ ਲੱਗ ਪਏ ਕਿ ਸਾਡਾ ਭਗਵਾਨ ਜਿਹੜਾ ਜਗਨਨਾਥਪੁਰੀ 'ਚ ਰਹਿੰਦਾ। ਹਿੰਦੂ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਵੰਦਨ ਕਰਦੇ, ਸੰਧਿਆ ਕਰਦੇ, ਮੱਥੇ ਟੇਕਦੇ, ਨਮਸਕਾਰਾਂ ਕਰਦੇ ਆ, ਅਤੇ ਜਿਹੜਾ ਮੁਸਲਮਾਨ ਹੈ ਪੱਛਮ ਮੁਸਲਮਾਨ ਨਿਵਾਏ, ਅਤੇ ਮੁਸਲਮਾਨ ਪੱਛਮ ਵੱਲ ਨੂੰ ਮੂੰਹ ਕਰਕੇ ਭਾਵ ਕਾਬੇ ਵੱਲ ਨੂੰ, ਮੱਕੇ ਵੱਲ ਨੂੰ ਮੂੰਹ ਕਰਕੇ ਜਿਹੜੇ ਮੁਸਲਮਾਨ ਉਹ ਸਿਜਦਾ ਕਰਨ ਲੱਗ ਪਏ, ਨਿਵਣ ਲੱਗ ਪਏ। ਗੰਗ ਬਨਾਰਸ ਹਿੰਦੂਆਂ, ਮੱਕਾ ਮੁਸਲਮਾਨ ਮਨਾਏ। ਹਿੰਦੂਆਂ ਗੰਗਾ ਅਤੇ ਕਾਂਸ਼ੀ ਨੂੰ ਆਪਣਾ ਪਵਿੱਤਰ ਨਗਰ, ਪਵਿੱਤਰ ਧਰਮ ਸਥਾਨ ਮੰਨ ਲਿਆ, ਅਤੇ ਮੱਕਾ ਮੁਸਲਮਾਨ ਮਨਾਏ। ਅਤੇ ਮੁਸਲਮਾਨਾਂ ਨੇ ਆਖਿਆ ਸਾਡਾ ਧਰਮ ਸਥਾਨ ਮੱਕਾ ਹੈ। ਮੱਕਾ ਸ਼ਹਿਰ ਦਾ ਨਾਂ ਹੈ, ਸਾਊਦੀ ਅਰਬ ਦੇ ਵਿੱਚ ਜਿਹੜਾ ਮੱਕਾ ਹੈ ਉੱਥੇ ਮੁਸਲਮਾਨਾਂ ਦਾ ਇੱਕ ਧਰਮ ਸਥਾਨ ਹੈ, ਉਹਨੂੰ ਕਹਿੰਦੇ ਕਾਬਾ। ਜਿਹੜਾ ਧਰਮ ਅਸਥਾਨ ਹੈ ਉਸਦਾ ਨਾਮ ਕਾਬਾ ਹੈ, ਸ਼ਹਿਰ ਦਾ ਨਾਂ ਮੱਕਾ ਹੈ। ਗੰਗ ਬਨਾਰਸ ਹਿੰਦੂਆਂ, ਹਿੰਦੂਆਂ ਵਾਸਤੇ ਗੰਗਾ ਅਤੇ ਕਾਂਸ਼ੀ ਭਾਵ ਬਨਾਰਸ ਪਵਿੱਤਰ ਕਰਕੇ ਜਾਣੇ ਗਏ, ਮੁਸਲਮਾਨਾਂ ਵਾਸਤੇ ਮੱਕਾ ਪਵਿੱਤਰ ਕਰਕੇ ਜਾਣਿਆ ਗਿਆ। ਵੇਦ ਕਿਤਾਬਾਂ ਚਾਰ ਚਾਰ, ਚਾਰ ਵਰਨ ਚਾਰ ਮਜ਼ਹਬ ਚਲਾਏ। ਦੋਵਾਂ ਦੇ ਚਾਰ ਚਾਰ ਵੰਡਾਂ ਪੈ ਗਈਆਂ ਕਿ ਜਿਹੜੇ ਹਿੰਦੂ ਲੋਕ ਆ ਉਹਨਾਂ ਦੇ ਚਾਰ ਵਰਨ ਬਣ ਗਏ, ਖੱਤਰੀ ਬ੍ਰਾਹਮਣ ਸੂਦ ਵੈਸ਼ਿਆ ਦੇ। ਮੁਸਲਮਾਨਾਂ ਦੇ ਚਾਰ ਮਜ਼ਹਬ ਬਣ ਗਏ ਅਤੇ ਚਾਰ ਕਿਤਾਬਾਂ ਨੂੰ ਮੰਨਣ ਲੱਗ ਪਏ, ਜਿਹੜੇ ਮੁਸਲਮਾਨ ਆਦਿਕ ਹੈ, ਕੁਰਾਨ, ਤੌਰੇਤ, ਜੰਬੂਰ ਅਤੇ ਅੰਜੀਲ। ਇਹ ਸਾਮੀ ਮੁਲਕਾਂ ਦੀਆਂ ਧਾਰਮਿਕ ਪੁਸਤਕਾਂ ਨੇ, ਇਹਨਾਂ ਚਾਰਾਂ ਨੂੰ ਕਿਤਾਬ ਕਹਿੰਦੇ ਆ। ਇਹਨਾਂ ਨੂੰ ਮੰਨਣ ਲੱਗ ਪਏ ਮੁਸਲਮਾਨ ਆਦਿਕ। ਪੰਜ ਤੱਤ ਦੋਵੇਂ ਜਣੇ, ਪੌਣ ਪਾਣੀ ਬੈਸੰਤਰ ਛਾਏ। ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਵੰਡਾਂ 'ਤੇ ਪਾ ਲਈਆਂ ਵੀ ਆਹ ਚਾਰ ਵਰਨ ਆ, ਆਹ ਚਾਰ ਜਿਹੜੇ ਨੇ ਇਹ ਮਜ਼ਹਬ ਆ, ਆਹ ਚਾਰ ਅਸੀਂ ਕਿਤਾਬਾਂ ਨੂੰ ਮੰਨਦੇ ਹਾਂ, ਆਹ ਅਸੀਂ ਗੰਗ ਅਤੇ ਬਨਾਰਸ ਨੂੰ ਪਵਿੱਤਰ ਮੰਨਦੇ ਹਾਂ। ਮੁਸਲਮਾਨ ਕਹਿੰਦੇ ਅਸੀਂ ਮੱਕੇ ਨੂੰ ਪਵਿੱਤਰ ਮੰਨਦੇ ਹਾਂ। ਭਾਵ ਆਪਣੇ ਆਪਣੇ ਰਾਹ ਚਲਾ ਲਏ। ਉਹ ਕਹਿੰਦੇ ਅਸੀਂ ਰਾਮ ਰਾਮ ਆਖਣਾ, ਉਹ ਕਹਿੰਦੇ ਅਸੀਂ ਖੁਦਾ ਖੁਦਾ ਕਹਿਣਾ। ਭਾਈ ਗੁਰਦਾਸ ਜੀ ਕਹਿੰਦੇ ਸੱਚ ਪੁੱਛੋ ਦੋਵਾਂ ਜਣਿਆਂ ਵਿਖੇ, ਪੰਜ ਤੱਤ ਧਰਤੀ ਆਕਾਸ਼ ਹਵਾ ਅੱਗ ਪਾਣੀ, ਇਹ ਦੋਵਾਂ ਜਣਿਆਂ ਦੇ ਸਾਂਝੇ। ਹਿੰਦੂ ਦੀ ਧਰਤੀ ਕੋਈ ਹੋਰ ਹੈ ਅਤੇ ਮੁਸਲਮਾਨ ਦੀ ਹੋਰ ਹੈ, ਉਸੇ ਧਰਤੀ 'ਤੇ ਰਹਿੰਦੇ ਨੇ। ਹਿੰਦੂ ਦਾ ਆਕਾਸ਼ ਕੋਈ ਹੋਰ ਹੈ ਅਤੇ ਮੁਸਲਮਾਨ ਦਾ ਆਕਾਸ਼ ਕੋਈ ਹੋਰ ਹੈ। ਹਿੰਦੂ ਦੀ ਹਵਾ ਕੋਈ ਹੋਰ ਹੈ ਅਤੇ ਮੁਸਲਮਾਨ ਦੀ ਹਵਾ ਜਿਹੜੀ ਪਵਣ ਆ ਕੋਈ ਹੋਰ ਹੈ। ਹਿੰਦੂ ਦੀ ਅਗਨੀ ਹੋਰ ਅਤੇ ਮੁਸਲਮਾਨ ਦੀ ਅਗਨੀ ਹੋਰ ਆ, ਹਿੰਦੂ ਦਾ ਪਾਣੀ ਹੋਰ ਅਤੇ ਮੁਸਲਮਾਨ ਦਾ ਪਾਣੀ ਹੋਰ ਆ। ਤੱਤ ਪੰਜ ਪਾ ਕੇ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ, ਅਤੇ ਪੰਜਾਂ ਤੱਤਾਂ ਦੁਆਰਾ ਜੀਵਨ ਮਿਲਿਆ ਅਤੇ ਪੰਜਾਂ ਤੱਤਾਂ ਵਿੱਚ ਹੀ ਜੀ ਰਹੇ ਹਾਂ। ਉਹਦੇ 'ਚ ਹਿੰਦੂ ਵੀ ਜੀ ਰਿਹਾ, ਉਹਦੇ ਵਿੱਚ ਮੁਸਲਮਾਨ ਵੀ ਜੀ ਰਿਹਾ, ਅਤੇ ਵੰਡਾਂ ਕਾਹਦੀਆਂ, ਦਵੈਸ਼ ਕਾਹਦੀ, ਕੌਣ ਵੱਡਾ ਅਤੇ ਕੌਣ ਛੋਟਾ। ਤੱਤ ਦੀ ਗੱਲ ਇਹ ਆ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ ਇੱਕ ਥਾਂ ਦੋਏ ਨਾਂ ਧਰਾਏ, ਇੱਕੋ ਥਾਂ ਤੋਂ ਦੋਵਾਂ ਦੀ ਉਤਪਤੀ ਹੋਈ ਹੈ, ਭਾਵੇਂ ਹਿੰਦੂ ਹੈ ਅਤੇ ਭਾਵੇਂ ਮੁਸਲਮਾਨ ਹੈ, ਨਾਂ ਇਹਨਾਂ ਨੇ ਦੋ ਲੱਖ ਰੱਖ ਲਏ। ਉਤਪਤੀ ਦੋਵਾਂ ਦੀ ਪਰਮੇਸ਼ੁਰ ਤੋਂ ਹੋਈ ਹੈ। ਕੋਈ ਆਖੇ ਅਸੀਂ ਰਾਮ ਤੋਂ ਪੈਦਾ ਹੋਏ ਹਾਂ, ਕੋਈ ਆਖੇ ਅਸੀਂ ਖੁਦਾ ਤੋਂ ਪੈਦਾ ਹੋਏ ਹਾਂ, ਨਾਮ ਰਾਮ ਵੀ ਉਸੇ ਦਾ ਹੀ ਹੈ ਅਤੇ ਖੁਦਾ ਵੀ ਉਸੇ ਦਾ ਹੀ ਹੈ, ਇੱਕੋ ਦਾ ਹੀ ਨਾਂ ਨੇ। ਦੋਵਾਂ ਦੀ ਉਤਪਤੀ ਵੀ ਇੱਕ ਤੋਂ ਅਤੇ ਇੱਕੋ ਹੀ ਧਰਤੀ ਦੇ ਉੱਤੇ ਵੱਸ ਕੇ, ਅਤੇ ਇਹ ਉਹਨਾਂ ਪੰਜਾਂ ਤੱਤਾਂ ਦੇ ਵਿੱਚ ਹੀ ਜ਼ਿੰਦਗੀ, ਹਿੰਦੂ ਵੀ ਜੀ ਰਿਹਾ ਅਤੇ ਮੁਸਲਮਾਨ ਵੀ ਜੀ ਰਿਹਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨਾਂ ਦੋ ਰੱਖ ਕੇ ਆਪਸ ਵਿੱਚ ਦਵੈਸ਼ ਈਰਖਾ ਕਿਉਂ ਰੱਖੀ ਜੇ, ਇੱਕ ਰੱਬ ਨਾਲ ਜੁੜੋ। ਆਪਸ ਦੇ ਵਿੱਚ ਦਵੈਸ਼ ਈਰਖਾ ਨਾ ਰੱਖੋ, ਤੁਹਾਡੇ ਦੋਵਾਂ ਦਾ ਮਾਂ ਪਿਓ ਇੱਕੋ ਹੀ ਆ, ਨਿਰੰਕਾਰ ਪਰਮਾਤਮਾ, ਅਕਾਲ ਪੁਰਖ ਪਰਮੇਸ਼ਰ। ਉਹਨੂੰ ਰਾਮ ਕਹੋ, ਉਹਨੂੰ ਖੁਦਾ ਆਖੋ, ਜੋ ਮਰਜ਼ੀ।
ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਕੋਈ ਨਹਾਵੈ ਤੀਰਥ, ਗੰਗਾ 'ਤੇ ਨਹਾਉਂਦਾ ਕੋਈ ਜਮੁਨਾ 'ਤੇ ਨਹਾਉਂਦਾ, ਕੋਈ ਨਹਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੂਜਾ ਕਰਦਾ, ਕੋਈ ਸਿਜਦਾ ਕਰਦਾ, ਹਿੰਦੂ ਪੂਜਾ ਕਰਦਾ, ਮੁਸਲਮਾਨ ਸਿਜਦਾ ਕਰਦਾ, ਕੋਈ ਪੜਾ ਵੇਦ, ਹਿੰਦੂ ਹੈ ਜਿਹੜਾ, ਕੋਈ ਕਿਤੇਬ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਚਾਰ ਪੁਸਤਕਾਂ ਕਿਤੇਬਾਂ, ਕੁਰਾਨ, ਤੌਰੇਤ, ਜੰਬੀਰ, ਜੰਬੂਰ, ਅੰਜੀਲ, ਇਹ ਸਾਮੀ ਮੁਲਕਾਂ ਦੀਆਂ ਪੁਸਤਕਾਂ ਨੇ, ਇਹਨਾਂ 'ਤੇ ਵਿਸ਼ਵਾਸ ਰੱਖਦੇ ਲੋਕ, ਇਹ ਮੁਸਲਮਾਨ, ਯਹੂਦੀ, ਕ੍ਰਿਸਚਨ ਆਦਿਕਾਂ ਦੀਆਂ ਧਾਰਮਿਕ ਬੁੱਕਾਂ ਨੇ। ਕੋਈ ਪੜਾ ਵੇਦ, ਕੋਈ ਕਿਤੇਬ, ਕੋਈ ਓਢੇ ਨੀਲ, ਕੋਈ ਨੀਲੇ ਕੱਪੜੇ ਪਾਉਂਦਾ, ਕੋਈ ਸਫੇਦ, ਕੋਈ ਚਿੱਟੇ ਪਾਉਂਦਾ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਸ਼ਾ ਪਿਸਤ, ਕੋਈ ਸੁਰਗਿੰਦੂ, ਕੋਈ ਕਹਿੰਦਾ ਮੈਂ ਸਵਰਗ 'ਚ ਜਾਣਾ, ਕੋਈ ਕਹਿੰਦਾ ਮੈਂ ਬਹਿਸ਼ਤ 'ਚ ਜਾਣਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਭਾਵੇਂ ਹਿੰਦੂ ਹੈ ਅਤੇ ਭਾਵੇਂ ਮੁਸਲਮਾਨ ਹੈ, ਪ੍ਰਵਾਨ ਉਹ ਆ ਜਿਹੜਾ ਹੁਕਮ 'ਚ ਆ ਗਿਆ, ਜਿਹੜਾ ਰਜ਼ਾ ਵਿੱਚ ਆ ਗਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਭਾਈ ਗੁਰਦਾਸ ਜੀ ਕਹਿੰਦੇ ਬਾਤ ਇਹ ਹੈ ਕਿ ਦਵੈਤ ਨੇ ਹੀ ਦੋ ਰਾਹ ਪੈਦਾ ਕੀਤੇ, ਦਵੈਸ਼ ਨੇ ਇਹ ਹਿੰਦੂ ਅਤੇ ਮੁਸਲਮਾਨ ਆ, ਛੱਡੋ ਸਾਰੇ ਝਗੜੇ, ਇੱਕ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਲਓ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵਾਰ ਤੇਤਵੀਂ ਪੌੜੀ ਤੀਜੀ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕੀਤਾ, ਜਿਹੜਾ ਦੁਬਾਜਰਾ ਆ, ਦੋ ਪਾਸਿਆਂ ਵਾਲਾ ਬੰਦਾ, ਭਾਵ ਰੱਬ ਵੀ ਰਹਿ ਜੇ ਅਤੇ ਦੁਨੀਆਂ ਵੀ ਰਹਿ ਜੇ, ਉਸ ਬੰਦੇ ਦੀ ਹਾਲਤ ਕਿਸ ਤਰ੍ਹਾਂ ਦੀ ਦੱਸਦੇ, ਉਹਦਾ ਵਰਣਨ ਕਰਦੇ ਨੇ ਭਾਈ ਗੁਰਦਾਸ। ਦੇਖ ਦੋ ਭਿੱਤੀ ਆਰਸੀ, ਮਜਲਸ ਹੱਥੋ ਹੱਥੀ ਨੱਚੈ, ਦੁੱਖੋ ਦੁੱਖ ਦੋ ਬਾਜਰੀ, ਘਰ ਘਰ ਫਿਰੈ ਪਰਾਈ ਖੱਚੈ, ਅੱਗੋਂ ਹੋਏ ਸੁਹਾਵਣੀ, ਮੂੰਹ ਡਿੱਠੈ ਮਾਨਸ ਚਹਿ ਮਚੈ, ਪਿੱਛੋਂ ਦੇਖ ਡਰਾਵਣੀ, ਇੱਕੋ ਮੂੰਹ ਦੋਹੋਂ ਜਿਣਸ ਵਿਰਚੈ, ਖੇ ਪਾਏ ਮੂੰਹ ਮਾਂਝੀਐ, ਫਿਰ ਫਿਰ ਮੈਲ ਭਰੈ ਰੰਗ ਕੱਚੈ, ਧਰਮ ਰਾਏ ਜਮ ਇੱਕ ਹੈ, ਧਰਮ ਅਧਰਮ ਨ ਭਰਮ ਪਰਚੈ, ਗੁਰਮੁਖ ਜਾਈ ਮਿਲੈ ਸੱਚ ਸਚੈ, ਗੁਰਮੁਖ ਜਾਈ ਮਿਲੈ ਸੱਚ ਸਚੈ। ਦੇਖ ਦੁਪਿੱਤੀ ਆਰਸੀ, ਮਜਲਸ ਹੱਥੋ ਹੱਥੀ ਨੱਚੈ, ਦੋ ਬਾਜਰੀ ਦਾ ਅਰਥ ਹੈ ਦੋ ਪਾਸਿਆਂ ਵਾਲੀ, ਅੱਗੋਂ ਸੋਹਣੀ ਪਿੱਛੋਂ ਕਾਲੀ, ਭਾਵ ਦੋ ਮੂੰਹੀ। ਭਾਈ ਗੁਰਦਾਸ ਜੀ ਕਹਿੰਦੇ ਦੇਖ ਦੁਪਿੱਤੀ ਆਰਸੀ, ਮਜਲਸ ਹੱਥੋ ਹੱਥੀ ਨੱਚੈ, ਦੋ ਭਿੱਤੀ, ਦੋ ਸ਼ਕਲਾਂ ਵਾਲੀ ਆਰਸੀ ਮਜਲਸ ਵਿਖੇ ਹੱਥੋ ਹੱਥੀ ਨੱਚਦੀ ਹੈ। ਕਹਿੰਦੇ ਦੁੱਖੋ ਦੁੱਖ ਦੋ ਬਾਜਰੀ, ਘਰ ਘਰ ਫਿਰੈ ਪਰਾਈ ਖੱਚੈ, ਦੋ ਮੂੰਹੀ ਨੂੰ ਦੁੱਖ ਅਰ ਦੁੱਖ ਹੀ ਰਹਿੰਦਾ ਹੈ, ਕਿਉਂ ਜੋ ਘਰ ਘਰ ਪਰਾਈ ਹੋ ਕੇ ਖਰਾਬ ਹੋਈ ਫਿਰਦੀ ਹੈ। ਅੱਗੋਂ ਹੋਏ ਸੁਹਾਵਣੀ, ਮੂੰਹ ਡਿੱਠੈ ਮਾਨਸ ਚਹਿ ਮੱਚੈ, ਅੱਗੋਂ ਵੱਡੀ ਸੋਹਣੀ ਲੱਗਦੀ ਹੈ, ਜਦ ਕੋਈ ਮਨੁੱਖ ਮੂੰਹ ਵੇਖਦਾ ਤਾਂ ਚਹਿ ਮੱਚੇ ਮਤਲਬ ਪ੍ਰਸੰਨ ਹੁੰਦਾ ਹੈ, ਪਿੱਛੋਂ ਦੇਖ ਡਰਾਵਣੀ, ਇੱਕੋ ਮੂੰਹ ਦੋ ਜਿਣਸ ਵਿਰਚੈ, ਪਿੱਛੋਂ ਦੇਖੋ ਤਾਂ ਡਰਾਉਣੀ ਲੱਗਦੀ ਹੈ, ਮੂੰਹ ਇੱਕ ਹੈ ਸ਼ਕਲਾਂ ਦੋ ਧਾਰਦੀ ਹੈ, ਭਾਵ ਅੱਗਾ ਚੰਗਾ ਤੇ ਪਿੱਛਾ ਖਰਾਬ, ਖੇ ਪਾਏ ਮੂੰਹ ਮਾਂਝੀਐ, ਫਿਰ ਫਿਰ ਮੈਲ ਭਰੈ ਰੰਗ ਕੱਚੈ, ਸੁਆਹ ਪਾ ਕੇ ਮੂੰਹ ਫਿਰ ਉਹਦਾ ਮਾਂਜੀਦਾ, ਭਾਵ ਜਿਸ ਦੇ ਵਿੱਚ ਮੂੰਹ ਵੇਖੀਦਾ ਨਾ ਉਹਨੂੰ ਮਾਂਜਦੇ ਵੀ ਆ ਸੁਆਹ ਦੇ ਨਾਲ ਚੰਗੀ ਤਰ੍ਹਾਂ। ਇਹ ਸ਼ੀਸ਼ੇ ਦੀ ਜਗ੍ਹਾ ਦੇ ਉੱਤੇ ਇਹ ਆਰਸੀ ਜਿਹੜੀ ਇਹ ਵਰਤੀ ਜਾਂਦੀ ਸੀ, ਆਰਸ ਸ਼ੀਸ਼ੇ ਨੂੰ ਹੀ ਆਖੀਦਾ। ਕਹਿਣ ਲੱਗੇ ਸੁਆਹ ਪਾ ਕੇ ਉਹਦਾ ਮੂੰਹ ਮਾਂਜੀਦਾ, ਫਿਰ ਮੈਲ ਭਰੀ ਜਾਂਦੀ ਹੈ ਤੇ ਰੰਗ ਕੱਚਾ ਹੁੰਦਾ ਜਾਂਦਾ। ਫਿਰ ਅੱਗੇ ਦ੍ਰਿਸ਼ਟਾਂਤ ਦਿੰਦੇ ਨੇ, ਧਰਮ ਰਾਏ ਜਮ ਇੱਕ ਹੈ, ਧਰਮ ਅਧਰਮ ਨ ਭਰਮ ਪਰਚ ਹੈ, ਧਰਮ ਰਾਜ ਜਮ ਇੱਕੋ ਹੀ ਹੈ। ਜੋ ਧਰਮ ਦਾ ਕੰਮ ਕਰਦਾ, ਇਨਸਾਫ ਕਰਦਾ, ਨਿਆਂ ਕਰਦਾ, ਅਧਰਮ ਦੇ ਭਰਮ ਨਾਲ ਪਰਚਦਾ ਨਹੀਂ ਹੈ। ਭਾਵ ਜੇ ਕੋਈ ਅਧਰਮੀ ਹੋਵੇ, ਭਰਮੀ ਹੋਵੇ, ਉਹਦੇ ਤੇ ਪ੍ਰਸੰਨ ਨਹੀਂ ਹੁੰਦਾ। ਪ੍ਰਸੰਨ ਧਰਮ ਰਾਜ ਉਸੇ ਤੇ ਹੁੰਦਾ ਜਿਸ ਨੇ ਸੰਸਾਰ ਜਗਤ ਵਿੱਚ ਰਹਿ ਕੇ ਧਰਮ ਕਮਾਇਆ। ਗੁਰਮੁਖ ਜਾਏ ਮਿਲੇ ਸੱਚ ਸੱਚਾ। ਇਸੇ ਲਈ ਜੋ ਗੁਰਮੁਖ ਆ ਉਹ ਇੱਕ ਰੰਗ ਸੱਚ ਦੇ ਵਿੱਚ ਹੀ ਰਹਿੰਦੇ ਆ ਤੇ ਸੱਚ ਵਿੱਚ ਹੀ ਜਾ ਮਿਲਦੇ ਆ। ਭਾਵ ਆਰਸੀ ਵਾਂਗੂ ਦੁਬਾਜਰੇ ਘਰ ਘਰ ਜੂਨੀਆਂ ਦੇ ਵਿੱਚ ਪੈ ਕੇ ਤੇ ਠੋਕਰਾਂ ਖਾਂਦੇ ਆ। ਇਸ ਲਈ ਜਿਹੜੇ ਦੁਬਾਜਰੇ ਲੋਕ ਨੇ, ਜਿਹੜੇ ਚਾਹੁੰਦੇ ਨੇ ਵੀ ਸੰਸਾਰ ਵੀ ਰਹਿ ਜਾਵੇ ਤੇ ਰੱਬ ਵੀ ਰਹਿ ਜਾਵੇ, ਗੁਰਦੁਆਰੇ ਵੀ ਮੱਥਾ ਟੇਕ ਲਈਏ, ਨਮਸਕਾਰ ਵੀ ਕਰ ਲਈਏ ਤੇ ਝੂਠ ਵੀ ਬੋਲਦੇ ਰਹੀਏ, ਹੇਰਾਫੇਰੀ ਵੀ ਕਰਦੇ ਰਹੀਏ, ਧੋਖਾ ਧੜੀ ਵੀ ਕਰਦੇ ਰਹੀਏ, ਐਸੇ ਲੋਕ ਜਿਹੜੇ ਨੇ ਉਹ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਚੜ ਸਕਦੇ, ਕਬੂਲ ਨਹੀਂ ਹੋ ਸਕਦੇ ਪਰਮੇਸ਼ਰ ਦੇ ਚਰਨਾਂ 'ਚ। ਇਸ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋਣਾ ਇੱਕ ਪਾਸੇ ਦੇ ਹੋਣਾ ਪਏਗਾ, ਮਾਲਕ ਵਾਲੇ ਪਾਸੇ ਦੇ, ਪ੍ਰਭੂ ਵਾਲੇ ਪਾਸੇ ਦੇ ਹੋਣਾ ਪਏਗਾ, ਤਾਂ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਹੈ। ਵਾਰ 33 ਪੌੜੀ 4 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫਰਮਾ ਰਹੇ ਨੇ, ਵੁਣੇ ਜੁਲਾਹਾ ਤੰਦ ਗੰਢ, ਇੱਕ ਸੂਤ ਕਰ ਤਾਣ ਵਣ, ਦਰਜੀ ਪਾੜ ਵਿਗਾੜਦ, ਪਾਟਾ ਮੁੱਲ ਨ ਲਹਿ ਵਿਕਾਣਾ, ਕਤਰਨ ਕਤਰੈ ਕਤਰਣੀ, ਹੋਏ ਦਮੂਹੀ ਚੜ੍ਹਦੀ ਸਾਣਾ, ਸੂਈ ਸੀਵੈ ਜੋੜ ਕੇ ਵਿਛੜਿਆ ਕਰ ਮੇਲ ਮਿਲਾਣਾ, ਸਾਹਿਬ ਇੱਕੋ ਰਾਹ ਦੋਏ, ਜੱਗ ਵਿੱਚ ਹਿੰਦੂ ਮੁਸਲਮਾਨਾ, ਗੁਰਸਿੱਖੀ ਪ੍ਰਧਾਨ ਹੈ, ਪੀਰ ਮੁਰੀਦੀ ਹੈ ਪਰਵਾਣਾ, ਦੁਖੀ ਦੁਬਾਜਰਿਆਂ ਹੈਰਾਣਾ, ਦੁਖੀ ਦੁਬਾਜਰਿਆਂ ਹੈਰਾਣਾ। ਹਿੰਦੂ ਅਤੇ ਮੁਸਲਮਾਨ ਦਾ ਵੀ ਦ੍ਰਿਸ਼ਟਾਂਤ ਨਾਲ ਦਿੰਦਿਆਂ ਫਰਮਾ ਰਹੇ ਨੇ, ਕਹਿੰਦੇ ਭਾਵੇਂ ਦੋ ਜਾਣੇ ਨੇ, ਹਿੰਦੂ ਹੈ ਮੁਸਲਮਾਨ ਹੈ, ਪਰੰਤੂ ਅਸੀਂ ਜਗਤ ਵਿੱਚ ਕੀ ਤੱਕਦੇ ਹਾਂ ਕਿ ਜਿਹੜਾ ਜੁਲਾਇਆ ਹੈ ਉਹ ਖੱਡੀ ਬੁਣਦਾ ਹੈ, ਤੇ ਖੱਡੀ ਦੇ ਉੱਤੇ ਉਹ ਸੂਤ ਜਿਹੜਾ ਕੱਤਿਆ ਹੋਇਆ ਉਹਦੇ ਤੋਂ ਕੱਪੜਾ ਬਣਾਉਂਦਾ ਹੈ। ਜੁਲਾਇਆ ਕੱਪੜਾ ਬੁਣਦਾ, ਐਂ ਇੱਕ ਤੰਦ ਤੰਦ ਕਰਕੇ, ਗੰਢ ਗੰਢ ਕੇ, ਗੰਢ ਗੰਢ ਕੇ ਸੂਤ ਦਾ ਤਾਣਾ ਪੇਟਾ, ਤੇ ਉਹ ਤਾਣੀ ਉਣਦਾ, ਫਿਰ ਕੱਪੜਾ ਬਣ ਜਾਂਦਾ। ਹੁਣ ਉਹੀ ਉਹ ਕੱਪੜਾ ਜਿਹੜਾ ਜੁਲਾਹੇ ਨੇ ਬੁਣਿਆ ਹੋਇਆ ਉਹ ਦਰਜੀ ਦੇ ਕੋਲ ਚਲੇ ਜਾਂਦਾ। ਹੁਣ ਸਾਧ ਸੰਗਤ ਜਦੋਂ ਦਰਜੀ ਨੇ ਉਹ ਕੱਪੜਾ ਸੀਣਾ, ਤੇ ਕੱਪੜਾ ਸੀਣ ਤੋਂ ਪਹਿਲਾਂ ਉਹ ਕੱਟਦਾ ਆ, ਵੱਢਦਾ ਆ, ਉਹਦੀਆਂ ਟਾਕੀਆਂ ਟਾਕੀਆਂ ਲੀਰਾਂ ਕਰ ਦਿੰਦਾ ਕਈ ਵਾਰੀ। ਭਾਵ ਉਹਨੇ ਤੁਹਾਡਾ ਨਾਪ ਲੈਣਾ, ਨਾਪ ਲੈਣ ਤੋਂ ਬਾਅਦ ਹੁਣ ਉਹ ਜਿਹੜਾ ਦਰਜੀ ਹੈ ਉਹਨੂੰ ਕੱਟਦਾ, ਕੱਟਣ ਤੋਂ ਬਾਅਦ ਫਿਰ ਸੀਂਦਾ, ਤੇ ਸੀਣ ਵੇਲੇ ਉਹ ਜਿਹੜਾ ਕੱਪੜਾ ਸਾਧ ਸੰਗਤ ਉਹ ਹੁਣ ਸੂਈ ਦੇ ਵਿੱਚੋਂ ਦੀ ਵੀ ਲੰਘਦਾ। ਭਾਈ ਗੁਰਦਾਸ ਜੀ ਨੇ ਉਹਨੂੰ ਦੋ ਮੂੰਹੀ ਲਿਖਿਆ, ਜਿਹੜੀ ਸੂਈ ਹੈ ਉਹ ਜਿਹੜੀ ਸੂਈ ਹੈ ਜਦੋਂ ਫਿਰ ਉਹ ਸਿਉਂਦੀ ਹੈ ਤੇ ਜਿਹੜੇ ਟੁਕੜੇ ਵੀ ਹੋਏ ਹਨ ਸਾਧ ਸੰਗਤ ਉਹਨਾਂ ਨੂੰ ਇਕੱਠਿਆਂ ਕਰ ਦਿੰਦੀ ਆ। ਜਿਹੜੀ ਸੂਈ ਹੈ ਨਾ ਉਹ ਸਿਉਂਦੀ ਹੈ, ਕੈਂਚੀ ਨੇ ਵੱਢ ਦਿੱਤਾ, ਸੂਈ ਨੇ ਸੀਂ ਦਿੱਤਾ। ਸਾਰਿਆਂ ਦਾ ਸਾਹਿਬ, ਸਾਰਿਆਂ ਦਾ ਮਾਲਕ ਇੱਕ ਨਿਰੰਕਾਰ ਪਰਮੇਸ਼ਰ ਹੈ, ਭਾਵੇਂ ਕੋਈ ਹਿੰਦੂ ਆ ਤੇ ਭਾਵੇਂ ਕੋਈ ਮੁਸਲਮਾਨ ਆ। ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਆ ਨਾ ਸਾਧ ਸੰਗਤ, ਉਹ ਗੁਰਸਿੱਖ ਗੁਰੂ ਦੇ ਪਿਆਰੇ ਸਾਰਿਆਂ ਨੂੰ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਹੀ ਜੋੜਦੇ ਆ। ਸੂਈ ਦੀ ਤਰ੍ਹਾਂ ਜੋੜਦੇ ਨੇ, ਵੱਢਦੇ ਨਹੀਂ, ਕੱਟਦੇ ਨਹੀਂ, ਉਹ ਪਰਮੇਸ਼ਰ ਨਾਲੋਂ ਤੋੜਦੇ ਨਹੀਂ, ਇੱਕ ਦੂਜੇ ਨਾਲੋਂ ਵੀ ਨਹੀਂ ਤੋੜਦੇ। ਆਪਸ ਵਿੱਚ ਸਾਰਿਆਂ ਨੂੰ ਪਿਆਰ ਨਾਲ ਰਹਿਣ ਦੀ ਜਾਚ ਸਿਖਾਉਂਦੇ ਨੇ। ਕੌਣ? ਜਿਹੜੇ ਗੁਰੂ ਦੇ ਸਿੱਖ ਆ। ਗੁਰਸਿੱਖੀ ਪਰਮੇਸ਼ਰ ਦੇ ਚਰਨਾਂ ਨਾਲ ਜੋੜਦੀ ਹੈ। ਇਹ ਦਲੀਲ ਦਿੰਦੇ ਨੇ ਭਾਈ ਗੁਰਦਾਸ, ਕਹਿਣ ਲੱਗੇ, ਵੁਣੇ ਜਲਾਹਾ ਤੰਦ ਗੰਢ, ਇੱਕ ਸੂਤ ਕਰ ਤਾਣਾ ਵਾਣਾ, ਤਾਣੀ ਉਣਨ ਵਾਲਾ ਜੁਲਾਇਆ, ਇੱਕ ਇੱਕ ਤੰਦ ਤੰਦ ਕਰਕੇ, ਗੰਢ ਗੰਢ ਕੇ, ਤੇ ਸੂਤ ਦਾ ਤਾਣਾ ਪੇਟਾ ਪਾਉਂਦਾ, ਤੇ ਤਾਣੇ ਪੇਟੇ ਦੇ ਨਾਲ ਫਿਰ ਤਾਣੀ ਉਣਦਾ ਆ, ਉਣ ਕੇ ਤਾਣੀ ਤੇ ਸਾਧ ਸੰਗਤ ਫਿਰ ਉਹ ਕੱਪੜਾ ਬੁਣਦਾ। ਹੁਣ ਜੁਲਾਈ ਨੇ ਕੱਪੜਾ ਦਿੱਤਾ ਬੁਣ, ਜੁਲਾਈ ਨੇ ਕੱਪੜਾ ਬਣਾ ਦਿੱਤਾ ਖੱਡੀ ਦੇ ਉੱਤੇ। ਹੁਣ ਕੀ ਹੋਇਆ, ਜਦੋਂ ਕੱਪੜਾ ਬੁਣਿਆ ਗਿਆ ਉਸ ਤੋਂ ਬਾਅਦ ਭਾਈ ਗੁਰਦਾਸ ਕਹਿੰਦੇ ਦਰਜੀ ਪਾੜ ਵਿਗਾੜ ਦਾ ਪਾਟਾ ਮੁੱਲ ਨਾ ਲਹਿ ਵਿਕਾਣਾ। ਦਰਜੀ ਪਾੜ ਪਾੜ ਕੇ ਕੱਪੜੇ ਦੀਆਂ ਟਾਕੀਆਂ ਕਰ ਦਿੰਦਾ, ਕਿਉਂਕਿ ਹੁਣ ਉਹਨੇ ਨਾਪ ਲੈਣਾ ਉਸ ਢੰਗ ਨਾਲ, ਕਿਸੇ ਦਾ ਕੋਈ ਕੁੜਤਾ ਬਣਾਉਣਾ, ਕਿਸੇ ਦਾ ਕੋਈ ਕੋਟ ਬਣਾਉਣਾ, ਪਜਾਮਾ ਬਣਾਉਣਾ, ਜੋ ਵੀ ਕੱਪੜੇ ਸੀਣੇ ਉਹਨੇ। ਦਰਜੀ ਪਾੜ ਪਾੜ ਕੇ ਕੱਪੜੇ ਦੀਆਂ ਟਾਕੀਆਂ ਕਰ ਦਿੰਦਾ, ਤੇ ਜੇਕਰ ਟਾਕੀਆਂ ਵੇਚੀਆਂ ਜਾਣ ਤੇ ਹੁਣ ਵਿਕਣੀਆਂ ਤੇ ਨਹੀਂ ਨਾ ਉਹ। ਦਰਜੀ ਦੇ ਕੱਟਣ ਤੋਂ ਬਾਅਦ ਆਖੀਏ ਵੀ ਕੱਪੜਾ ਵੇਚ ਆਓ, ਉਹਦਾ ਕੋਈ ਮੁੱਲ ਨਹੀਂ ਪਾਉਂਦਾ, ਕੋਈ ਕਦਰ ਨਹੀਂ ਪੈਣੀ। ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਕੱਪੜਾ ਵੀ ਕਿਉਂ ਨਾ ਹੋਵੇ, ਪਰ ਹੁਣ ਉਸ ਕੱਪੜੇ ਦਾ ਕੋਈ ਮੁੱਲ ਨਹੀਂ ਪੈਂਦਾ ਜਦੋਂ ਦਰਜੀ ਨੇ ਉਹਨੂੰ ਕੱਟ ਵੱਢ ਦਿੱਤਾ। ਹੁਣ ਫਿਰ ਮੁੱਲ ਪੈਣ ਵਾਲਾ ਕੰਮ ਹੋਣਾ ਫਿਰ ਦੁਬਾਰਾ। ਕਤਰਨ ਕਤਰੈ ਕਤਰਨੀ, ਕਹਿੰਦੇ ਕੈਂਚੀ ਕਾਤਰਾਂ ਨੂੰ ਕਤਰਦੀ ਆ, ਕਤਰਦੀ ਆ, ਤੇ ਉਹਦੇ ਤੋਂ ਬਾਅਦ ਕੱਟ ਕੱਟ ਕੇ ਹੋਏ ਦੋ ਮੂੰਹ ਹੀ ਚੜ੍ਹਦੀ ਸਾਣਾ, ਤੇ ਦੋ ਮੂੰਹ ਹੀ ਹੋ ਕੇ ਸਾਣ ਦੇ ਉੱਤੇ ਚੜ੍ਹਦੀ। ਭਾਵ ਕੀ ਕਿ ਉਹ ਜਿਹੜੀ ਹੁਣ ਹੈਗੀ ਨਾ ਸੂਈ, ਉਹ ਹੁਣ ਮਸ਼ੀਨ ਦੇ ਵਿੱਚ ਲੱਗੀ ਹੈ, ਕੱਪੜੇ ਸਿਉਣ ਵਾਲੀ ਜਿਹੜੀ ਮਸ਼ੀਨ ਉਹਦੇ ਵਿੱਚ ਲੱਗੀ ਆ ਹੁਣ ਉਹ ਸੂਈ, ਉਹਦੇ ਵਿੱਚ ਦੀ ਉਹ ਕੱਪੜਾ ਹੁਣ ਲੰਘਣਾ, ਤੇ ਜਦੋਂ ਲੰਘਣਾ ਫੇਰ ਉਹਨੇ ਸੀਪਣਾ, ਤਾਂ ਉਹਦੀ ਕਦਰ ਪੈਣੀ। ਸੂਈ ਸੀਵੈ ਜੋੜ ਕੇ ਵਿਛੜਿਆ ਕਰ ਮੇਲ ਮਿਲਾਣਾ। ਭਾਈ ਗੁਰਦਾਸ ਜੀ ਕਹਿੰਦੇ ਸੂਈ ਜੋੜ ਕੇ ਸਿਉਂਦੀ ਹੈ ਤੇ ਵਿਛੜਿਆਂ ਦਾ ਮੇਲ ਮਿਲਾਪ ਕਰਾਉਂਦੀ ਹੈ। ਜਿੰਨੀਆਂ ਦਰਜੀ ਨੇ ਟਾਕੀਆਂ ਬਣਾ ਦਿੱਤੀਆਂ ਸੀ ਨਾ ਵੱਖਰੀਆਂ ਵੱਖਰੀਆਂ ਕਾਤਰਾਂ ਕੈਂਚੀ ਨਾਲ, ਉਹ ਸਾਰੀਆਂ ਹੁਣ ਸੂਈ ਨੇ ਇਕੱਠੀਆਂ ਕਰ ਦਿੱਤੀਆਂ ਤੇ ਮੇਲ ਮਿਲਾ ਦਿੱਤਾ ਉਹਨਾਂ ਦਾ। ਵਧੀਆ ਕੱਪੜਾ ਬਣ ਗਿਆ ਗਲ ਪਹਿਨਣ ਵਾਲਾ, ਜਿਸ ਨੂੰ ਪਹਿਨ ਕੇ ਸ਼ੋਭਾ ਵਡਿਆਈ ਮਿਲਦੀ, ਸੋਹਣਾ ਲੱਗਦਾ ਬੰਦਾ। ਤੱਤ ਦੀ ਗੱਲ ਦੱਸਦੇ ਭਾਈ ਗੁਰਦਾਸ, ਸਾਹਿਬ ਇੱਕੋ ਰਾਹ ਦੋਏ, ਜੱਗ ਵਿੱਚ ਹਿੰਦੂ ਮੁਸਲਮਾਨ ਸਾਰਿਆਂ ਦਾ ਸਾਹਿਬ ਤਾਉ ਮਾਲਕ ਪਰਮੇਸ਼ਰ ਇੱਕ ਆ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਪਰਮਾਤਮਾ ਮਾਲਕ ਸਾਰਿਆਂ ਦਾ ਇੱਕੋ ਹੀ ਪ੍ਰਭੂ ਆ। ਰਾਹ ਜਗਤ ਵਿੱਚ ਭਾਵੇਂ ਦੋ ਚੱਲ ਪਏ ਆ, ਭਾਵ ਇੱਕੋ ਸੂਤ ਦੀ ਤਾਣੀ, ਉਹਦੇ ਵਿੱਚ ਭਿੰਨ ਭੇਦ ਪੈ ਰਿਹਾ ਹੈ। ਸੂਤ ਇੱਕੋ ਹੀ, ਇੱਕੋ ਹੀ ਤਾਣੀ, ਇੱਕੋ ਹੀ ਪੇਟਾ, ਇੱਕੋ ਹੀ ਕੱਪੜਾ, ਇੱਕੋ ਹੀ ਸੂਤ, ਸਾਰਾ ਕੁਝ, ਪਰ ਇਹ ਵੱਖ ਵੱਖ ਦੋ ਭੇਦ ਬਣ ਗਏ ਵੀ ਇਹ ਹਿੰਦੂ ਆ ਤੇ ਮੁਸਲਮਾਨ ਆ, ਪਰ ਦੋਵਾਂ ਦਾ ਮਾਲਕ ਇੱਕੋ ਹੀ ਹੈ, ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਪ੍ਰਧਾਨ ਹੈ, ਪੀਰ ਮੁਰੀਦੀ ਹੈ ਪਰਵਾਣਾ। ਕਹਿਣ ਲੱਗੇ ਜਿਹੜੀ ਗੁਰਸਿੱਖੀ ਹੈ ਨਾ ਜੀ, ਹਿੰਦੂ ਮੁਸਲਮਾਨ ਤੇ ਪਾਟੇ ਫਿਰਦੇ ਨਾ ਆਪਸ ਚ, ਤੁਰੇ ਫਿਰਦੇ ਨੇ ਇੱਕ ਦੂਜੇ ਨਾਲ ਦਵੈਸ਼ ਈਰਖਾ ਚ। ਕਹਿਣ ਲੱਗੇ ਜਿਹੜੀ ਗੁਰਸਿੱਖੀ ਇਹ ਸੂਈ ਦੇ ਵਾਂਗ ਆ, ਸ਼੍ਰੋਮਣੀ ਹੈ। ਕੀ ਹੈ ਗੁਰਸਿੱਖੀ? ਕਹਿੰਦੇ ਗੁਰੂ ਦੀ ਸਿੱਖੀ ਸਾਰਿਆਂ ਤੋਂ ਸ੍ਰੇਸ਼ਟ ਆ, ਜਿਹੜੀ ਵਿਛੜਿਆਂ ਨੂੰ ਪਰਮੇਸ਼ਰ ਨਾਲ ਜੋੜਦੀ, ਰੱਬ ਨਾਲ ਮਿਲਾਉਂਦੀ ਹੈ। ਪੀਰ ਮੁਰੀਦੀ ਹੈ ਪਰਵਾਣਾ, ਇੱਥੇ ਸਾਡਾ ਸਤਿਗੁਰੂ ਸਾਡਾ ਪੀਰ, ਅਸੀਂ ਸਾਰੇ ਦੇ ਸਾਰੇ ਉਹਦੇ ਮੁਰੀਦ, ਉਹਦੇ ਸੇਵਕ ਆ। ਇੱਥੇ ਹਿੰਦੂ ਆਵੇ, ਇੱਥੇ ਮੁਸਲਮਾਨ ਆਵੇ, ਇੱਥੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਕਿਸੇ ਨਸਲ ਦਾ, ਕਿਸੇ ਜਾਤ ਦਾ, ਕਿਸੇ ਵਰਣ ਦਾ, ਕਿਸੇ ਆਸ਼ਰਮ ਦਾ, ਕਿਸੇ ਗੋਤ ਦਾ, ਕੋਈ ਅਮੀਰ ਕੋਈ ਗਰੀਬ, ਕਿਸੇ ਮਤ ਦਾ, ਕਿਸੇ ਮਜ਼ਹਬ ਦਾ ਆ ਜਾਵੇ, ਗੁਰੂ ਦੀ ਸਿੱਖੀ ਚ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਦਿੱਤਾ ਜਾਏਗਾ। ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਨਮਸਕਾਰ ਕਰੇ ਤੇ ਬਾਣੀ ਨੂੰ ਜ਼ਿੰਦਗੀ ਵਿੱਚ ਕਮਾਵੇ, ਸਾਰਿਆਂ ਦਾ ਹੀ ਬੇੜਾ ਪਾ ਰਿਹਾ ਜਿਹੜਾ ਮਰਜ਼ੀ ਆ ਜਾਵੇ। ਇੱਥੇ ਸਭੇ ਸਾਂਝੀ ਵਾਲ ਸਦਾਇਨ, ਤੋਂ ਕਿਸੇ ਨਾ ਦਿਸੇ ਬਾਹਰਾ ਜੀਓ, ਇਹ ਹੈ ਗੁਰੂ ਨਾਨਕ ਦੀ ਸਿੱਖੀ ਦੀ ਮਹਾਨਤਾ, ਇਹ ਹੈ ਗੁਰੂ ਨਾਨਕ ਦੀ ਸਿੱਖੀ ਦੀ ਵਡਿਆਈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਕਿਉਂ ਵਰਣਾ ਕੋ ਸਾਂਝਾ, ਇਹ ਸਾਰੀ ਖਲਕਤ ਦਾ ਸਾਂਝਾ ਉਪਦੇਸ਼ ਹੈ। ਇੱਥੇ ਕੋਈ ਵੀ ਆਵੇ, ਕੋਈ ਗਾਵੇ, ਕੋ ਸੁਣੇ, ਹਰ ਨਾਮਾ ਚੇਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਕੈਂਚੀ ਦੀ ਤਰ੍ਹਾਂ ਵੱਢਣ ਵਾਲਾ, ਕੱਟਣ ਵਾਲਾ, ਦਵੈਸ਼ ਈਰਖਾ ਰੱਖਣ ਵਾਲੇ ਲੱਖ ਹੋਣ, ਪਰ ਜਿਹੜੀ ਗੁਰੂ ਕੀ ਸਿੱਖੀ ਇਹ ਸੂਈ ਦਾ ਕੰਮ ਕਰਦੀ, ਇਹ ਜੋੜਦੀ ਹੈ, ਗੰਢਦੀ ਹੈ, ਰੱਬ ਨਾਲ ਤੁਹਾਡੀ ਪ੍ਰੀਤ ਪਾ ਦਿੰਦੀ। ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਦੁਖੀ ਦੁਬਾਜਰਿਆਂ ਹੈਰਾਣਾ। ਜਿਹੜੇ ਦੁਬਾਜਰੇ ਲੋਕ ਆ, ਭਾਵ ਮਨਮੁਖ ਦੋ ਭਿੱਤੀਏ ਆ, ਜਿਹੜੇ ਜਿਹੜੇ ਚਾਹੁੰਦੇ ਸੰਸਾਰ ਵਾਲੇ ਪਾਸੇ ਵੀ ਜੁੜੇ ਰਹੀਏ ਤੇ ਰੱਬ ਵਾਲੇ ਪਾਸੇ ਵੀ ਜੁੜੇ ਰਹੀਏ, ਮਨਮੁਖਤਾ ਦੇ ਕੰਮ ਵੀ ਕਰੀ ਜਾਈਏ ਤੇ ਗੁਰਦੁਆਰੇ ਆ ਕੇ ਗੁਰਮੁਖ ਵੀ ਬਣ ਜਾਈਏ। ਕਹਿਣ ਲੱਗੇ ਐਸੇ ਲੋਕ ਹੈਰਾਨ ਅਤੇ ਦੁਖੀ ਰਹਿੰਦੇ ਹਨ, ਉਹਨਾਂ ਦਾ ਕਦੇ ਵੀ ਪਰਮੇਸ਼ਰ ਦੇ ਚਰਨਾਂ ਨਾਲ ਮੇਲ ਨਹੀਂ ਹੁੰਦਾ। ਸਾਰਿਆਂ ਨੂੰ ਸਾਂਝਾ ਉਪਦੇਸ਼ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਤੇ ਹਿੰਦੂ ਮੁਸਲਮਾਨ ਦੋਵਾਂ ਨੂੰ ਸਿੱਖ ਹੋਣ ਦਾ ਉਪਦੇਸ਼ ਦਿੰਦੇ ਤੇ ਸਿੱਖਾਂ ਨੂੰ ਦੱਸਦੇ ਆ ਵੀ ਦੁਬਦਾ ਦੀ ਕੈਂਚੀ ਆਪਾਂ ਨਹੀਂ ਰੱਖਣੀ, ਅਸੀਂ ਲੀਰਾਂ ਲੀਰਾਂ ਹਿੰਦੂ ਮੁਸਲਮਾਨਾਂ ਦੀਆਂ ਤਰ੍ਹਾਂ ਨਹੀਂ ਕਰਨੀਆਂ, ਆਪਸ ਵਿੱਚ ਅਸੀਂ ਪਿਆਰ ਵਿੱਚ ਰਹਿਣਾ ਹੈ, ਪ੍ਰੇਮ ਦੇ ਵਿੱਚ ਰਹਿਣਾ ਹੈ, ਅਸੀਂ ਸੂਈ ਬਣ ਕੇ ਰਹਿਣਾ ਜਿਹੜੀ ਸੂਈ ਪਾਟਿਆਂ ਨੂੰ ਗੰਢਦੀ ਹੈ ਜੋੜਦੀ ਹੈ। ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲੱਗਾ, ਸ਼ਬਦ ਦੀ ਸੂਈ ਉਹਦੇ ਵਿੱਚ ਪਾਈਏ ਸੁਰਤ ਦਾ ਧਾਗਾ, ਜਨਮਾਂ ਜਨਮਾਂਤਰਾਂ ਦਾ ਟੁੱਟਿਆ ਚਿੱਤ ਪਰਮਾਤਮਾ ਨਾਲ ਗੰਢਿਆ ਜਾਏ। ਇਸ ਲਈ ਗੁਰਸਿੱਖੀ ਸੂਈ ਦਾ ਕੰਮ ਕਰਦੀ ਹੈ, ਜੋੜਦੀ ਹੈ। ਇਹ ਉਹ ਦਰ, ਇਹ ਉਹ ਘਰ ਅਸਥਾਨ ਹੈ ਬਾਬੇ ਨਾਨਕ ਦਾ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ, ਸਰਬੱਤ ਦਾ ਭਲਾ ਕੀਤਾ ਜਾਂਦਾ ਹੈ। ਇਹ ਉਹ ਦਰ ਹੈ ਜਿੱਥੇ ਸਭੇ ਸਾਂਝੀ ਵਾਲ ਸਦਾਇਨ, ਉਹ ਕਿਸੇ ਨਾ ਦਿਸੇ ਬਾਹਰਾ ਜੀਓ, ਉਹ ਕਿਸੇ ਤੋਂ ਬਾਹਰਾ ਨਹੀਂ ਹੈ, ਉਹ ਸਾਰਿਆਂ ਦਾ ਸਾਂਝਾ ਸਤਿਗੁਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਸ ਨੇ ਵੀ ਬਾਣੀ ਪੜ੍ਹੀ, ਜਿਹੜਾ ਵੀ ਨਾਮ ਸਿਮਰਨ ਪ੍ਰੇਮਾ ਭਗਤੀ ਵਿੱਚ ਜੁੜਿਆ, ਉਹਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਗਿਆ। ਇੱਥੇ ਕਿਸੇ ਨੇ ਵੀ ਪ੍ਰੀਤ ਪਾਈ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਕੇਵਲ ਉਹਦੇ ਨਾਲ ਪ੍ਰੀਤ ਪਾਉਣ ਦੀ ਲੋੜ ਹੈ, ਪਿਆਰ ਬਣਾਉਣ ਦੀ ਲੋੜ ਹੈ। ਦਿਲੋਂ ਪਿਆਰ ਕੋਈ ਵੀ ਕਰ ਲਵੇ, ਇੱਥੇ ਇਹ ਨਹੀਂ ਕਿ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਵੈਸ਼ ਹੈ, ਇਹ ਸ਼ੂਦਰ ਹੈ, ਇਹ ਗਰੀਬ ਹੈ, ਇਹ ਅਮੀਰ ਹੈ, ਇਹ ਰਾਜਾ ਹੈ ਜਾਂ ਇਹ ਕੰਗਾਲ ਹੈ, ਇਹ ਬਾਦਸ਼ਾਹ ਹੈ ਜਾਂ ਇਹ ਪਰਜਾ ਹੈ, ਇੱਥੇ ਕਿਸੇ ਨਾਲ ਕੋਈ ਦੁਵੈਸ਼ ਨਹੀਂ। ਇਹ ਇਸਤਰੀ ਆ ਜਾਂ ਇਹ ਮਰਦ ਆ, ਇਹ ਵੀ ਨਹੀਂ ਦੁਵੈਸ਼ ਈਰਖਾ। ਇੱਥੇ ਸਾਰੇ ਦੇ ਸਾਰੇ ਗੁਰੂ ਨਾਨਕ ਦੇ ਦਰ ਤੇ ਬਰਾਬਰ ਨੇ ਸਾਧ ਸੰਗਤ। ਇਸੇ ਲਈ ਬਾਬੇ ਨਾਨਕ ਮੇਰੇ ਸ਼ਹਿਨਸ਼ਾਹ ਦਾਤੇ ਨੇ ਸੂਈ ਵਾਲਾ ਕੰਮ ਕੀਤਾ, ਸਾਰੇ ਦੇ ਸਾਰੇ ਜਗਤ ਨੂੰ ਲਿਆ ਕੇ ਇੱਕ ਜਗ੍ਹਾ ਦੇ ਉੱਤੇ ਸਾਧ ਸੰਗਤ ਵਿੱਚ, ਸੱਤ ਸੰਗਤ ਵਿੱਚ ਉਹਨੇ ਗੰਢ ਦਿੱਤਾ ਆ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਸੱਤ ਸੰਗੀ ਬਣ ਗਏ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ।